प्यार भय श्री सतगुरु चल पहुंचे तिस काल साधु रूप दोन मिल बंदत प्रेम विशाल।
गुरु जी का खालसा
वाहे गुरु जी की फतेह।
परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड्या भागा वाले हो दीन दुनिया दे पातशाह धन धन श्री गुरु ग्रंथ साहिब जी महाराज जी दे पवित्र पावन चरण कमलां च संध्या वेले दे दवाना च हाजरियां भर के एकत्र होके नता प्रति सतगुरां दा पावन इतिहास बड़ी श्रद्धा भावना नाल सरवण कर रहे। श्री गुरु प्रताप सूरज ग्रंथ दी चल रही लड़ीवार कथा जो पंथ दे महान विद्वान कविया चो महाकवि जिन्हां नूं पंथ दे महाकवि कविराज चूड़ामणि दा खिताब दिता है महाकवि भाई संतोख सिंह जी, इन्हां ने सारी कथा बड़ी श्रद्धा नाल बहुत ही भावना ते अदब सत्कार नाल लिखी। धन गुरु हरगोबिंद साहिब जी महाराज जोध राय दे घर चरण पाए ने, जोध राय दी भावना पूरी कीती है। इहदे ग्रह विखे हाजर हो के महाराज जी ने चरण पा के लंगर प्रशादा छकिया है और जोध राय ते जोध राय दी घरवाली दोवां नूं आत्म ज्ञान ब्रह्म ज्ञान दी सोझी बख्शी है। सतगुरां ने दस्या कि तुहाडा निज स्वरूप आत्मा स्वरूप है जिहदा ना जन्म हुंदा ते ना ही मौत हुंदी है। ऐसा स्वरूप है तुहाडा जिहड़ा तुहाडे जन्म तों पहलां भी सी हुण भी है ते शरीर दे त्यागण तों बाद मौत तों बाद भी रहेगा। ओ स्वरूप अजर है अमर है अकट है, ओनू कोई शस्त्र कट नहीं सकदा, ओनू अग्नि जला नहीं सकदी, ओनू पानी डुबो नहीं सकदा। भगवान कृष्ण जी ने भी गीता च कहा है नहनंग दहंती पाप कह नहनंग छदंती शस्त्राण है, जिस स्वरूप नूं ना तां अग जला सकदी है और ना कोई शस्त्र कट सकदा है ते ना ही पानी डुबो सकदा है। ऐसे स्वरूप दा ज्ञान गरीब नवाज पातशाह ने भाई जोध राय ते जोध राय दी घरवाली नूं करवाया है। सतगुरां ने वचन कीता है कि कल सवेरे असीं इत्थों चाले पौणे हन। इन्हां दोवां ने बेनती कीती महाराज सतगुरु जी दोबारा आप जी इस इलाके च कदों आओगे, तो गरीब नवाज पातशाह ने वचन कीता आवांगे पर साडा स्वरूप उस वेले दूसरा होवेगा, तुहाडी अंश वंश दे घर आ के चरण पावांगे। जोध राय ने बेनती कीती महाराज मैं तुहाडे बिना किवें रहांगा, मैनू भी नाल लै चलो। सतगुरां आख्या तुसीं इत्थे ही रहो और सानू जाण दिओ, जिथे असीं डेरा करांगे उत्थे तुहानू भी बुला लवांगे ते साडे दर्शन कर लैणा। इदां जोध राय नूं इन्हां सारिआं नूं धीरक दित्ता है और गरीब नवाज पातशाह जी महाराज जी ने वर भी दित्ता है कि तुहाडी अंश वंश दे विच राज भाग होवेगा, तुहाडी अंश वंश सारे सुख भोगेगी और जदों असीं दूसरे स्वरूप विच इत्थे आवांगे दसवें जामे च आवांगे उस वक्त तुहाडी अंश वंश साडी सेवा करेगी। ਇਹ ਬਚਨ ਛੇਵੇਂ ਪਾਤਸ਼ਾਹ ਦੇ ਦਸਵੇਂ ਪਾਤਸ਼ਾਹ ਨੇ ਪੂਰੇ ਕੀਤੇ, ਜੋ ਜੋਧ ਰਾਏ ਦੀ ਅੰਸ ਵੰਸ਼ ਚੌਧਰੀ ਸ਼ਮੀਰ ਤੇ ਲਖਵੀਰ ਇਹਨਾਂ ਦੇ ਘਰ ਗੁਰੂ ਕਲਗੀਧਰ ਦੇ ਚਰਨ ਪਾ ਕੇ ਇਹਨਾਂ ਦੇ ਘਰ ਨੂੰ ਪਵਿੱਤਰ ਕੀਤਾ। ਸੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਨੇ ਕਾਂਗੜ ਤੋਂ ਚਾਲਾ ਪਾਉਣ ਲੱਗੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪਿਆਰ ਬਏ ਸ੍ਰੀ ਸਤਿਗੁਰ ਚੱਲ ਪਹੁੰਚੇ ਤਿਸ ਕਾਲ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਵੇਲੇ ਕਾਂਗੜਪੁਰ ਨਗਰ ਤੋਂ ਚੱਲਣ ਲਈ ਤਿਆਰ ਹੋਏ, ਕਮਰ ਕਸਾ ਕਰਕੇ ਸਤਿਗੁਰੂ ਜੀ ਹਾਲੇ ਚਾਲਾ ਪਾਉਣ ਹੀ ਲੱਗੇ ਸਨ, ਇਨੇ ਨੂੰ ਬਹੁਤ ਸਾਰੇ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੀ ਜਾਣ ਦੀ ਖਬਰ ਸੁਣ ਕੇ ਗੁਰਦੇਵ ਜੀ ਦੇ ਪਵਿੱਤਰ ਚਰਨਾਂ ਵਿਚ ਆ ਪਹੁੰਚੇ ਹਨ।
ਸਾਧੂ ਰੂਪਾ ਦੋਨ ਮਿਲ ਮੰਦਰਤ ਪ੍ਰੇਮ ਵਿਸਾਲ,
ਸਿੱਖਾਂ ਚੋਂ ਸਭ ਤੋਂ ਮੂਹਰਲੀ ਕਤਾਰ ਵਿਚ ਸਤਿਗੁਰਾਂ ਦੇ ਅਨਿੰਨ ਸੇਵਕ ਸਿੱਖ ਨੇ ਭਾਈ ਸਾਧੂ ਜੀ ਔਰ ਉਨ੍ਹਾਂ ਦੇ ਬੇਟੇ ਭਾਈ ਰੂਪਾ ਜੀ। ਇਹ ਦੋਵੇਂ ਪਿਓ ਪੁੱਤਰ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਆਏ ਨੇ, ਬੜੇ ਪਿਆਰ ਨਾਲ ਬੜੀ ਭਾਵਨਾ ਨਾਲ ਦੋਵਾਂ ਨੇ ਮਿਲ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਸਵਈਆ ਛੰਦ ਹਮਕੋ ਹੁਕਮ ਹੈ ਕਿਸ ਬਿਦ ਕੋ ਮਹਾਰਾਜ ਅਬ ਦੇਉ ਸੁਨਾਏ।
ਦੋਵਾਂ ਨੇ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਨੂੰ, ਭਾਈ ਰੂਪਾ ਜੀ ਭਾਈ ਸਾਧੂ ਜੀ ਹੋਣਾ ਨੇ, ਮਹਾਰਾਜ ਸੱਚੇ ਪਾਤਸ਼ਾਹ ਹੁਣ ਸਾਡੇ ਵਾਸਤੇ ਕੀ ਹੁਕਮ ਹੈ, ਸਾਡੇ ਵਾਸਤੇ ਮਹਾਰਾਜ ਜੀ ਹੁਣ ਕੀ ਆਗਿਆ ਹੈ, ਕਿਸ ਪ੍ਰਕਾਰ ਦੀ ਆਗਿਆ ਹੈ, ਹੇ ਗਰੀਬ ਨਵਾਜ ਸਤਿਗੁਰੂ ਜੀ ਹੁਣ ਸਾਨੂੰ ਕਿਰਪਾ ਕਰਕੇ ਹੁਕਮ ਸੁਣਾਓ।
ਦਰਸ਼ਨ ਕੀ ਔਰ ਅਧਿਕ ਲਾਲਸਾ,
ਸਤਿਗੁਰੂ ਜੀ ਸਾਡੇ ਹਿਰਦਿਆਂ ਵਿਚ ਤੁਹਾਡੇ ਦਰਸ਼ਨਾਂ ਦੀ ਬੜੀ ਭਾਰੀ ਅਧਿਕ ਲਾਲਸਾ ਹੈ, ਬਹੁਤ ਭਾਰੀ ਇੱਛਾ ਹੈ ਤੁਹਾਡੇ ਦਰਸ਼ਨਾਂ ਦੀ।
ਯਥਾ ਕਮਲ ਮਾਚਤ ਦਿਨ ਰਾਏ,
ਮਹਾਰਾਜ ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਚਾਹੁੰਦਾ ਨਾ ਕਿ ਸੂਰਜ ਚੜੇ ਤੇ ਮੈਂ ਖੜਾਵ ਵਿਚ ਆਵਾਂ, ਏਦਾਂ ਸਤਿਗੁਰੂ ਜੀ ਕਮਲ ਦੇ ਫੁੱਲ ਵਾਂਗਰ ਸਾਡੇ ਮਨ ਚ ਤੁਹਾਡੇ ਦਰਸ਼ਨਾਂ ਦੀ ਤਾਂਘ ਹੈ।
ਕਰੇ ਨਿਹਾਲ ਦੀਨ ਬਡੇ ਆਏ, ਜੁਗ ਲੋਕਨ ਕੇ ਬਨੇ ਸਾਰੇ।
ਸਤਿਗੁਰੂ ਜੀ ਤੁਸਾਂ ਨੇ ਸਾਨੂੰ ਕਿਰਪਾ ਕਰਕੇ ਨਿਹਾਲ ਕੀਤਾ, ਸਾਨੂੰ ਦੋਹਾਂ ਲੋਕਾਂ ਦੀ ਵਡਿਆਈ ਦਿੱਤੀ ਹੈ, ਨਿਹਾਲ ਕਰਕੇ ਸਾਨੂੰ ਵਡਿਆਈ ਬਖਸ਼ੀ ਹੈ, ਔਰ ਦੋਹਾਂ ਲੋਕਾਂ ਵਿਚ ਇਸ ਲੋਕ ਵਿਚ ਵੀ ਔਰ ਪਰਲੋਕ ਵਿਚ ਵੀ ਸਤਿਗੁਰੂ ਜੀ ਤੁਸੀਂ ਸਾਡੇ ਸਹਾਇਕ ਬਣੇ ਹੋ, ਸਾਡੇ ਮਦਦਗਾਰ ਬਣੇ ਹੋ।
ਰਾਵਰ ਕੇ ਮਾਨਿੰਦ ਕਿਰਪਾਲਨਾ,
ਸਤਿਗੁਰੂ ਜੀ ਤੁਹਾਡੇ ਮਾਨਿੰਦ ਕੋਈ ਕਿਰਪਾਲੂ ਨਹੀਂ ਹੈ, ਤੁਹਾਡੇ ਜੈਸਾ ਦਿਆਲੂ ਤੁਹਾਡੇ ਜੈਸਾ ਕਿਰਪਾਲੂ ਸਤਿਗੁਰੂ ਜੀ ਕੋਈ ਨਹੀਂ।
ਰਾਜ ਕਨ ਕੇ ਸਮ ਮੇਰੂ ਬਨਾਏ,
ਇਹੋ ਜੇ ਮਹਾਨ ਕਿਰਪਾਲੂ ਦਿਆਲੂ ਹੋ ਸਤਿਗੁਰੂ ਕਿ ਤੁਸੀਂ ਕਿਰਪਾ ਕਰਕੇ ਸਾਨੂੰ ਜਿਵੇਂ ਇੱਕ ਮਿੱਟੀ ਦੇ ਕਿਣਕੇ ਸਮਾਨ ਅਸੀਂ ਛੋਟੇ ਜੇ ਤੇ ਮਿੱਟੀ ਦੇ ਕਿਣਕੇ ਤੇ ਦਇਆ ਕਰਕੇ ਤੁਸੀਂ ਸਾਨੂੰ ਸੁਮੇਰ ਪਰਬਤ ਦੇ ਸਮਾਨ ਉੱਚਾ ਕਰ ਦਿੱਤਾ, ਮਿੱਟੀ ਦੇ ਕਿਣਕੇ ਸਮਾਨ ਅਸੀਂ ਤੁੱਛ ਜੇ ਸਾਂ, ਆਪ ਜੀ ਨੇ ਦਇਆ ਕਰਕੇ ਕਿਰਪਾ ਕਰਕੇ ਸਾਨੂੰ ਸੁਮੇਰ ਪਰਬਤ ਦੇ ਤੁਲ ਵੱਡਾ ਕਰ ਦਿੱਤਾ, ਉੱਚਾ ਕਰ ਦਿੱਤਾ, ਇਹ ਤੁਹਾਡੀ ਵਡਿਆਈ ਹੈ। ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਧਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਆਪ ਜੀ ਦੇ ਪਵਿੱਤਰ ਪਾਵਨ ਬਿਰਦ ਦੀ ਵਡਿਆਈ ਹੈ।
ਕਹਿਓ ਗੁਰੂ ਤੁਮ ਕਰੋ ਦੇਗ ਕੋ ਸਭ ਕੋ ਦੇਵ ਵਚਨ ਵਰਤਾਏ।
ਜਦੋਂ ਭਾਈ ਸਾਧੂ ਤੇ ਭਾਈ ਰੂਪੇ ਨੇ ਬੇਨਤੀ ਕੀਤੀ ਸੁਣ ਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਤੁਹਾਡੀ ਡਿਊਟੀ ਲਾਈ ਹੈ ਲੰਗਰ ਲਾਣ ਦੀ, ਇਸ ਕਰਕੇ ਤੁਸੀਂ ਦੇਗ ਚਲਾਓ, ਲੰਗਰ ਚਲਾਓ, ਔਰ ਆਪਣੇ ਘਰ ਵਿਚ ਭੋਜਨ ਤਿਆਰ ਕਰਕੇ ਆਏ ਗਏ ਅਭਿਆਗਤਾਂ ਨੂੰ ਗੁਰਸਿੱਖਾਂ ਨੂੰ ਭੋਜਨ ਚਕਾ ਕੇ ਉਹਨਾਂ ਨੂੰ ਤ੍ਰਿਪਤ ਕਰੋ।
ਪਰ ਅਰ ਸਰਾਪ ਸਫਲ ਹੋਏ ਤੁਮਰੋ।
ਅਸੀਂ ਵਚਨ ਕਰਦੇ ਆ ਕਿ ਤੁਸੀਂ ਕਿਸੇ ਨੂੰ ਵਰ ਦਿਓਗੇ ਉਹ ਵੀ ਸਫਲ ਹੋਵੇਗਾ, ਜੇ ਕਿਸੇ ਨੂੰ ਸਰਾਪ ਦਿਓਗੇ ਤੇ ਉਹ ਵੀ ਸਫਲ ਹੋਵੇਗਾ।
ਤਿੱਖੀ ਤੇਗ ਸਮਕਾ ਤਿੱਤ ਜਾਏ,
ਜਿਵੇਂ ਤਿੱਖੀ ਤੇਗ ਵੱਢਦੀ ਜਾਂਦੀ ਹੈ ਕੱਟਦੀ ਜਾਂਦੀ ਹੈ, ਏਦਾਂ ਤੁਹਾਡੀ ਰਸਨਾ ਤਿੱਖੀ ਤੇਗ ਦੇ ਤੁਲ ਹੋਵੇਗੀ। ਜੋ ਬਚਨ ਕਰੋਗੇ ਤਾਤਕਾਲ ਫੁਰ ਜਾਏਗਾ, ਜੋ ਕਹੋਗੇ ਉਹ ਪੂਰਾ ਹੋ ਜਾਏਗਾ, ਭਾਵੇਂ ਉਹ ਵਰ ਹੋਵੇ ਤੇ ਭਾਵੇਂ ਉਹ ਸਰਾਪ ਹੋਵੇ।
ਸਤ ਸੰਗਤ ਕਰ ਸਿਮਰੋ ਸਤ ਗੁਰ,
ਨਾਲੇ ਸਤ ਸੰਗਤ ਕਰਨੀ ਹੈ, ਸਤ ਸੰਗਤ ਵਿਚ ਬੈਠ ਕੇ ਗੁਰੂ ਦਾ ਸਿਮਰਨ ਕਰਨਾ, ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨਾ, ਕਮਾਈ ਕਰਨੀ ਹੈ।
ਅਪਰ ਰੂਪ ਧਰ ਮੈਂ ਪੁਨ ਆਏ,
ਮਹਾਰਾਜ ਜੀ ਕਹਿੰਦੇ ਅਸੀਂ ਆਵਾਂਗੇ। ਭਾਈ ਰੂਪਾ ਜੀ, ਜਦੋਂ ਅਸੀਂ ਆਵਾਂਗੇ ਉਦੋਂ ਸਾਡਾ ਸਰੂਪ ਹੋਰ ਹੋਵੇਗਾ, ਤੁਹਾਡੀ ਅੰਸ਼ ਵੰਸ਼ ਕੋਲ ਆਵਾਂਗੇ ਅਸੀਂ, ਪਰ ਉਸ ਵੇਲੇ ਸਾਡਾ ਸਰੂਪ ਹੋਰ ਹੋਵੇਗਾ, ਹੋਰ ਰੂਪ ਧਾਰਨ ਕਰਕੇ ਅਸੀਂ ਆਵਾਂਗੇ।
ਤੋ ਸੰਤ ਸਭ ਮਿਲੇ ਸੇਵ ਕਰ, ਅੰਗ ਸੰਗ ਗੁਰ ਤੁਮੈ ਸਾਰੇ।
ਤੁਹਾਡੀ ਸੰਤਾਨ ਉਸ ਵੇਲੇ ਆ ਕੇ ਸਾਨੂੰ ਮਿਲੇਗੀ, ਉਸ ਦਸਵੇਂ ਸਰੂਪ ਵਿਚ ਆ ਕੇ ਅਸੀਂ ਤੁਹਾਡੇ ਸਦਾ ਅੰਗ ਸੰਗ ਆ, ਔਰ ਸਦਾ ਹੀ ਤੁਹਾਡੀ ਸਹਾਇਤਾ ਕਰਾਂਗੇ। ਤੁਹਾਡੀ ਸੰਤਾਨ ਇਹ ਛੇਵੇਂ ਪਾਤਸ਼ਾਹ ਦੇ ਬਚਨ ਦਸਵੇਂ ਜੁਮ ਜਾਮੇ ਚ ਗੁਰੂ ਕਲਗੀਧਰ ਪਾਤਸ਼ਾਹ ਨੇ ਪੂਰੇ ਕੀਤੇ, ਜਦੋਂ ਸਤਿਗੁਰੂ ਮਾਲਵੇ ਦੇ ਇਲਾਕੇ ਚ ਆਏ ਉਦੋਂ ਭਾਈ ਰੂਪਾ ਜੀ ਦੀ ਅੰਸ਼ ਵੰਸ਼ ਚੋਂ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਇਹ ਦੋਵੇਂ ਆ ਕੇ ਦੋਵੇਂ ਭਰਾ ਸਤਿਗੁਰੂ ਦਸਵੇਂ ਪਾਤਸ਼ਾਹ ਦੀ ਸੇਵਾ ਕਰਦੇ ਰਹੇ। ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ, ਕਿਰਤਾਰਥ ਕੀਤਾ, ਇਹਨਾਂ ਨੂੰ ਬਖਸ਼ਿਸ਼ਾਂ ਵੀ ਦਿੱਤੀਆਂ, ਆਪਣੇ ਅੰਗਾਂ ਨਾਲ ਲੱਗੀਆਂ ਨਿਸ਼ਾਨੀਆਂ ਦਿੱਤੀਆਂ, ਜਿਹੜੀਆਂ ਹਾਲੇ ਵੀ ਉਹਨਾਂ ਦੀ ਅੰਸ਼ ਵੰਸ਼ ਵਿਚ ਰੂਪਾ ਭਾਈ ਕੇ ਗ੍ਰਾਮ ਦੇ ਵਿਚ ਉਹਨਾਂ ਦੇ ਪਰਿਵਾਰ ਦੇ ਵਿਚ ਮੌਜੂਦ ਹਨ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਕਿ ਹੁਣ ਹੋਰ ਸਰੂਪ ਵਿਚ ਆ ਕੇ ਤੁਹਾਡੀ ਅੰਸ਼ ਵੰਸ਼ ਨੂੰ ਦਰਸ਼ਨ ਦੇਵਾਂਗੇ। ਗੁਰੂ ਤੁਹਾਡੇ ਸਦਾ ਹੀ ਅੰਗ ਸੰਗ ਹੈ, ਔਰ ਸਦਾ ਹੀ ਅਸੀਂ ਤੁਹਾਡੀ ਸਹਾਇਤਾ ਕਰਾਂਗੇ।
ਜੋ ਦਰਾਏ ਲੈ ਸੰਗ ਬ੍ਰਿੰਦ ਨਰ, ਚਰਨ ਕਮਲ ਟੇਕਿਓ ਸਿਰ ਆਏ।
ਇਹ ਤਾਂ ਭਾਈ ਰੂਪਾ ਤੇ ਭਾਈ ਸਾਧੂ ਜੀ ਨੂੰ ਸਤਿਗੁਰੂ ਜੀ ਨੇ ਇਹ ਵਰ ਦਿੱਤੇ ਨੇ, ਬਖਸ਼ਿਸ਼ਾਂ ਕੀਤੀਆਂ ਨੇ। ਇਤਨੇ ਨੂੰ ਜੋ ਦਰਾਏ ਆਪਣੇ ਨਾਲ ਬਹੁਤ ਸਾਰੇ ਸੇਵਾਦਾਰਾਂ ਨੂੰ ਲੈ ਕੇ, ਇਹਦੇ ਨਾਲ ਜਿਹੜੇ ਦੇ ਸਿਪਾਹੀ ਸਨ, ਇਹਦੇ ਭਰਾ ਆਦਿਕ ਸਨ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਆ ਕੇ ਇਹਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਭਏ ਅਰੂਢਨ ਸਤਿਗੁਰ ਸਵਾਮੀ ਪਹੁੰਚਾ ਮਨੇਤ ਸਾਥ ਸਿਧਾਏ।
ਸਤਿਗੁਰੂ ਜੀ ਨਾਲ ਸਾਰਿਆਂ ਨੂੰ ਮਿਲ ਕੇ ਘੋੜੇ ਤੇ ਸਵਾਰ ਹੋਏ ਨੇ, ਸਵਾਰ ਹੋ ਕੇ ਸਤਿਗੁਰੂ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਪਏ। ਇਹ ਸਤਿਗੁਰਾਂ ਨੂੰ ਵਿਦਾ ਕਰਨ ਵਾਸਤੇ ਭਾਈ ਜੋਧ ਰਾਏ ਜੀ, ਭਾਈ ਰੂਪਾ ਜੀ, ਭਾਈ ਸਾਧੂ ਜੀ, ਹੋਰ ਵੀ ਬਹੁਤ ਸਾਰੀ ਸੰਗਤ ਸਤਿਗੁਰੂ ਜੀ ਨੂੰ ਵਿਦਾ ਕਰਨ ਵਾਸਤੇ ਮਹਾਰਾਜ ਜੀ ਦੇ ਨਾਲ ਨਾਲ ਚੱਲ ਪਏ।
ਧੁੰਦ ਭਜੇ ਨਕੀਬ ਪੁਕਾਰਤ,
ਨਗਾਰੇ ਵੱਜ ਪਏ, ਚਾਲੇ ਦੇ ਕੂਚ ਦੇ ਨਗਾਰੇ ਵੱਜ ਪਏ ਨੇ, ਨਕੀਬ ਭੱਟ ਅੱਗੇ ਅੱਗੇ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਕਰਦਿਆਂ ਜਾ ਰਹੇ ਨੇ, ਲੋਕਾਂ ਨੂੰ ਦੱਸਦੇ ਜਾ ਰਹੇ ਨੇ, ਸਾਵਧਾਨ ਹੋਸ਼ਿਆਰ, ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਸਵਾਰੀ ਆ ਰਹੀ ਹੈ। ਏਦਾਂ ਨਕੀਬ ਅੱਗੇ ਅੱਗੇ ਸਤਿਗੁਰਾਂ ਦਾ ਸੁਜਸ ਕਰਦਿਆਂ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਜਾ ਰਹੇ ਨੇ।
ਸੈਨਾ ਚਲੀ ਮਨੋ ਦਰਿਆਏ,
ਸਤਿਗੁਰਾਂ ਦੇ ਨਾਲ ਮਹਾਰਾਜ ਜੀ ਦੀ ਸਾਰੀ ਫੌਜ ਚੱਲ ਪਈ। ਏਦਾਂ ਫੌਜ ਸਾਰੀ ਨਾਲ ਚੱਲੀ ਆ ਮਾਨੋ ਜਿਵੇਂ ਕੋਈ ਦਰਿਆ ਵਹਿ ਕੇ ਟੁਰ ਪਿਆ ਹੋਵੇ।
ਏਕ ਕੋਸ ਪਰ ਫਿਰ ਹੋਏ ਬੋਲੇ,
ਸਤਿਗੁਰੂ ਜੀ ਕਾਂਗੜਪੁਰ ਤੋਂ ਚੱਲ ਕੇ ਇੱਕ ਕੋਹ ਦਾ ਪੈਂਡਾ ਤੈਅ ਕੀਤਾ, ਇੱਕ ਕੋਹ ਦਾ ਫਾਸਲਾ ਤੈਅ ਕਰਦਿਆਂ ਕਰਦਿਆਂ ਆ ਗਏ ਤੇ ਸਤਿਗੁਰਾਂ ਨੇ ਆਪ ਦਾ ਘੋੜਾ ਰੋਕ ਲਿਆ।
ਅਤੋ ਅਬੈ ਸਾਦਰ ਹਿਤ ਆਏ,
ਸਤਿਕਾਰ ਵਾਸਤੇ ਭਾਈ ਜੋਧ ਰਾਏ ਜੀ, ਭਾਈ ਰੂਪਾ ਜੀ, ਸਾਧੂ ਜੀ ਹੋਣੀ ਆਏ ਸਨ, ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਹੁਣ ਤੁਸੀਂ ਸਾਰੇ ਪਿੱਛੇ ਹਟ ਕੇ ਵਾਪਸ ਚਲੇ ਜਾਓ, ਹੁਣ ਅਸੀਂ ਇੱਥੋਂ ਚੱਲੇ ਜਾਵਾਂਗੇ, ਇੱਥੇ ਤੱਕ ਤੁਸੀਂ ਸਾਡੇ ਸਤਿਕਾਰ ਨੂੰ ਮੁੱਖ ਰੱਖਦਿਆਂ ਨਾਲ ਆਏ ਹੋ, ਹੁਣ ਇੱਕ ਕੋਹ ਦਾ ਪਿੰਡ ਅੱਗੇ ਤੱਕ ਆ ਪਹੁੰਚੇ, ਹੁਣ ਤੁਸੀਂ ਇੱਥੋਂ ਵਾਪਸ ਚਲੇ ਜਾਓ।
ਉੱਤਰ ਤੁਰੰਗ ਤੇ ਜੋਧ ਰਾਏ ਤਰ,
ਸਤਿਗੁਰਾਂ ਦਾ ਹੁਕਮ ਸੁਣ ਕੇ ਭਾਈ ਜੋਧ ਰਾਏ ਜੀ ਉਸ ਵੇਲੇ ਘੋੜੇ ਤੇ ਸਨ, ਨਾਲ ਆ ਰਹੇ ਸਨ, ਤੇ ਜਦੋਂ ਸਤਿਗੁਰਾਂ ਹੁਕਮ ਕੀਤਾ ਕਿ ਚਲੇ ਜਾਓ, ਤੋ ਭਾਈ ਜੋਧ ਰਾਏ ਜੀ ਉਸ ਵੇਲੇ ਘੋੜੇ ਤੋਂ ਥੱਲੇ ਉਤਰੇ ਨੇ।
ਅਥਕ ਪ੍ਰੇਮ ਤੇ ਪਕੜੇ ਪਾਏ,
ਘੋੜੇ ਤੋਂ ਲੱਥ ਕੇ ਬੜੇ ਪਿਆਰ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾ ਪੁਰਖ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਨਾਲ ਭਾਈ ਜੋਧ ਰਾਏ ਜੀ ਬੜੇ ਪਿਆਰ ਨਾਲ ਲਪਟ ਗਏ ਨੇ, ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਣ ਲੱਗੇ ਹਨ।
ਆਪਣੇ ਜਾਨ ਯਾਦ ਮੁਝ ਰੱਖੋ, ਯੋ ਮਿਲਾਏ ਆਪ ਸਹਸਾਏ।
ਭਾਈ ਜੋਧ ਰਾਏ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆਪਣਾ ਜਾਣ ਕੇ ਮੈਨੂੰ ਯਾਦ ਰੱਖਿਆ ਜੇ, ਕਿਤੇ ਹਿਰਦੇ ਚੋਂ ਭੁਲਾ ਨਾ ਦਿਆ ਜੇ, ਆਪਣਾ ਜਾਣ ਕੇ ਮੈਨੂੰ ਯਾਦ ਰੱਖਿਆ ਜੇ, ਮੈਂ ਬਹੁਤਾ ਲੰਮਾ ਸਮਾਂ ਤੁਹਾਡਾ ਵਿਛੋੜਾ ਨਹੀਂ ਚੱਲ ਸਕਾਂਗਾ, ਜਦੋਂ ਆਪ ਜੀ ਅੱਗੇ ਕਿਤੇ ਡੇਰਾ ਕਰ ਲਵੋ, ਮੇਰੇ ਕੋਲ ਸੁਨੇਹਾ ਭੇਜ ਦੇਣਾ, ਮੈਨੂੰ ਆਪਣੇ ਨਾਲ ਮਿਲਾਉਣ ਵਾਸਤੇ ਸੱਦਾ ਭੇਜ ਦੇਣਾ।
ਵਿਛੜਨ ਕੋ ਮਨ ਕਬ ਕਰਤਾ,
ਮਹਾਰਾਜ ਮੇਰਾ ਮਨ ਨਹੀਂ ਕਰਦਾ ਮੈਂ ਤੁਹਾਡੇ ਤੋਂ ਵਿਛੜਾ, ਮੇਰਾ ਕਦੇ ਵੀ ਇਹ ਮਨ ਨਹੀਂ ਕਰਦਾ ਮੈਂ ਤੁਹਾਡਾ ਵਿਛੋੜਾ ਚੱਲਾਂ।
ਰਾਵਰੀ ਮਿੱਤਰ ਲਾਏ,
ਮਹਾਰਾਜ ਮੇਰਾ ਚਿੱਤ ਤਾਂ ਨਹੀਂ ਕਰਦਾ ਮੈਂ ਵਾਪਸ ਮੁੜਾਂ, ਪਰ ਫਿਰ ਵੀ ਸਤਿਗੁਰੂ ਜੀ ਤੁਹਾਡਾ ਹੁਕਮ ਹੈ, ਤੁਹਾਡੀ ਰਜ਼ਾ ਹੈ, ਤੁਹਾਡਾ ਹੁਕਮ ਮੇਰੇ ਵਾਸਤੇ ਅਮੋੜ ਹੈ ਜੋ ਮੈਂ ਮੋੜ ਨਹੀਂ ਸਕਦਾ।
ਤੁਮਰੋ ਸੰਗ ਸਰਬ ਤੇ ਉੱਤਮ,
ਜੇ ਤੁਹਾਡੀ ਸੰਗਤ ਤੁਹਾਡੇ ਨਾਲ ਰਹਿਣਾ ਇਹ ਸਭ ਤੋਂ ਉੱਤਮ ਕਰਮ ਹੈ, ਇਹਦੇ ਤੋਂ ਉੱਤਮ ਕੰਮ ਤਾਂ ਕੋਈ ਸਤਿਗੁਰੂ ਜੀ ਹੋਰ ਹੈ ਹੀ ਨਹੀਂ ਕਿ ਤੁਹਾਡੇ ਸੰਗ ਰਹਿਣਾ, ਤੁਹਾਡੀ ਸੰਗਤ ਕਰਨੀ।
ਆਵ ਚੱਲ ਆਨੰਦ ਜਿਨ੍ਹਾਂ ਤੇ ਪਾਏ,
ਆਵ ਚੱਲ ਆਨੰਦ ਜਿਨ੍ਹਾਂ ਤੋਂ ਪ੍ਰਾਪਤ ਹੁੰਦਾ ਸਤਿਗੁਰੂ, ਤੁਹਾਡੀ ਸੰਗਤ ਵਰਗਾ ਸੰਗ ਤਾਂ ਹੋਰ ਕਿਤੇ ਨਹੀਂ ਹੋਣਾ।
ਸਤਿਗੁਰ ਕਹਿਓ ਮਿਲਿਓ ਤੈ ਨਿਤ, ਲੋਕ ਪਰਲੋਕੈ ਗੁਰੂ ਸਾਏ।
ਸਤਿਗੁਰਾਂ ਬਚਨ ਕੀਤਾ, ਜੋਧ ਰਾਏ ਤੂੰ ਸਾਨੂੰ ਸਦਾ ਹੀ ਮਿਲਿਆ ਹੋਇਆ, ਤੂੰ ਤਾਂ ਗੁਰੂ ਨਾਲ ਸਦਾ ਹੀ ਮਿਲਿਆ ਹੋਇਆ, ਕਦੇ ਨੀ ਵਿਛੜੇਗਾ, ਇਸ ਲੋਕ ਵਿਚ ਵੀ ਪਰਲੋਕ ਵਿਚ ਵੀ ਗੁਰੂ ਤੇਰਾ ਸਹਾਈ ਹੋਵੇਗਾ, ਦੋਹਾਂ ਜਹਾਨਾਂ ਵਿਚ ਗੁਰੂ ਤੇਰਾ ਮਦਦਗਾਰ ਹੋਵੇਗਾ।
ਸੁਭ ਸੰਤਤ ਕੋ ਅਮਰੀ ਸੰਤਤ, ਇਕ ਸੇਵਾ ਕੋ ਆਨੰਦ ਉਪਾਏ।
ਤੁਹਾਡੀ ਸੰਤਾਨ ਸਾਡੀ ਸੰਤਾਨ ਨੂੰ ਵੇਖ ਕੇ ਬੜੀ ਸੇਵਾ ਕਰੇਗੀ, ਜਦੋਂ ਸਾਡੀ ਸੰਤਾਨ ਇਸ ਇਲਾਕੇ ਚ ਆਏਗੀ, ਇਸ਼ਾਰਾ ਹੋ ਰਿਹਾ ਆਪਣੇ ਪੋਤਰੇ ਗੁਰੂ ਕਲਗੀਧਰ ਜੀ ਵੱਲ, ਜਦੋਂ ਸਾਡੀ ਸੰਤਾਨ ਇਸ ਇਲਾਕੇ ਚ ਆਏਗੀ, ਤੁਹਾਡੀ ਸੰਤਾਨ ਸਾਡੀ ਸੰਤਾਨ ਨੂੰ ਵੇਖ ਕੇ ਬੜੇ ਪਿਆਰ ਨਾਲ ਸੇਵਾ ਕਰਨਗੇ।
ਗੁਰ ਘਰ ਸੋ ਬੜ ਮੇਲ ਪਇਓ ਸ਼ੁਭ,
ਗੁਰੂ ਘਰ ਦੇ ਨਾਲ ਤੁਹਾਡਾ ਬੜਾ ਵੱਡਾ ਭਾਰੀ ਮੇਲ ਹੋ ਗਿਆ, ਗੁਰੂ ਘਰ ਨਾਲ ਤੁਹਾਡੀ ਸਾਂਝ ਬਣ ਗਈ ਹੈ, ਉਰੇ ਸਾਂਝ ਬਣੀ ਰਹੇਗੀ।
ਯਾਂ ਤੇ ਰਹੋ ਸਦਾ ਸੁਖ ਪਾਏ,
ਕਰਕੇ ਭਾਈ ਜੋਧ ਰਾਏ ਜੀ ਤੁਸੀਂ ਸਦਾ ਸੁਖ ਪਾ ਕੇ ਆਪਣੇ ਘਰ ਵਿਚ ਆਨੰਦ ਸਹਿਤ ਰਹੋ, ਤੁਹਾਨੂੰ ਸਦਾ ਹੀ ਸੁਖ ਪ੍ਰਾਪਤ ਹੋਣਗੇ।
ਵਿਘਨ ਬ੍ਰਿੰਦ ਜੇ ਬਿਬਿਦ ਬਿਦਨ ਕੇ,
ਪ੍ਰਕਾਰ ਦੇ ਜਿਹੜੇ ਵਿਘਨ ਨੇ, ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਸਮੱਸਿਆਵਾਂ ਹਨ,
ਭਏ ਬਿਨਾਸ਼ਨ ਬਨੈ ਨਾ ਕਾਏ,
ਤੁਹਾਡੇ ਸਾਰੇ ਵਿਘਨ ਬਿਲਸ ਜਾਣਗੇ, ਔਰ ਭਾਈ ਜੋਧ ਰਾਏ ਜੀ ਕਦੇ ਤੁਹਾਨੂੰ ਕੋਈ ਵਿਘਨ ਨਹੀਂ ਪਵੇਗਾ, ਕਦੇ ਤੁਹਾਡੇ ਜੀਵਨ ਵਿਚ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਆਵੇਗਾ।
ਕਹਿ ਕਰਿਓ ਹਟਾ ਮਨ ਘਰ ਕੋ,
ਵਾਰ ਦੇ ਕੇ ਸਤਿਗੁਰਾਂ ਨੇ ਭਾਈ ਜੋਧ ਰਾਏ ਨੂੰ ਵਾਪਸ ਉਹਦੇ ਘਰ ਨੂੰ ਮੋੜਿਆ ਹੈ।
ਗਯੋ ਚਰਨ ਪੰਕਜ ਲਪਟਾਏ,
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਲਪਟ ਕੇ ਬੜੇ ਪਿਆਰ ਨਾਲ ਭਾਈ ਜੋਧ ਰਾਏ ਨੇ ਗੁਰੂ ਚਰਨਾਂ ਚ ਨਮਸਕਾਰ ਕੀਤੀ ਔਰ ਆਗਿਆ ਲੈ ਕੇ ਵਾਪਸ ਮੁੜੇ ਨੇ।
ਕਮਨ ਤੁਮੁਰ ਮੁਰ ਪਾਛੇ ਹਿਰਤ,
ਜਦੋਂ ਚਲੇ ਵੀ ਗਏ ਨਾ ਜੋਧ ਰਾਏ ਹੋਣੀ, ਤੇ ਜਾਂਦਿਆਂ ਜਾਂਦਿਆਂ ਵੀ ਪਿੱਛੇ ਮੁੜ ਮੁੜ ਵੇਖਦੇ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਨੂੰ, ਸਤਿਗੁਰਾਂ ਦੀ ਸਵਾਰੀ ਜਾਂਦੀ ਫਿਰ ਪਿੱਛੇ ਮੁੜ ਮੁੜ ਕੇ ਤੱਕਦੇ ਨੇ, ਇੰਨਾ ਪਿਆਰ ਹੈ ਸਤਿਗੁਰਾਂ ਨਾਲ, ਇੰਨੀ ਗੂੜੀ ਪ੍ਰੀਤ ਹੈ ਭਾਈ ਜੋਧ ਰਾਏ ਦੀ।
ਇਸ ਕਰਦੇ ਪ੍ਰੀਤ ਅਧਕਾਏ,
ਇਹਦੇ ਹਿਰਦੇ ਚ ਬੜੀ ਭਾਰੀ ਪ੍ਰੀਤ ਹੈ, ਬੜਾ ਬਹੁਤ ਭਾਰੀ ਪਿਆਰ ਹੈ, ਆਪਣੀ ਉਸ ਭਾਰੀ ਪ੍ਰੀਤ ਸਦਕਾ ਭਾਈ ਜੋਧ ਰਾਏ ਬਾਰ ਬਾਰ ਪਿੱਛੇ ਮੁੜ ਮੁੜ ਕੇ ਵੇਖਦੇ ਨੇ।
ਸਿਮਰਤ ਸਤਿਗੁਰ ਮੂਰਤ ਹੋਰ ਧਰ,
ਸਤਿਗੁਰਾਂ ਦਾ ਸਿਮਰਨ ਕਰਦੇ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਏਦਾਂ ਸਿਮਰਨ ਕਰਦੇ ਔਰ ਸਤਿਗੁਰਾਂ ਦੀ ਸੋਹਣੀ ਪਵਿੱਤਰ ਮੂਰਤ ਨੂੰ ਆਪਣੇ ਹਿਰਦੇ ਵਿਚ ਵਸਾਉਂਦੇ ਨੇ, ਆਪਣੇ ਹਿਰਦੇ ਚ ਧਾਰਨ ਕਰਦੇ ਹਨ।
ਕਰਸ ਸਰਾਹਨ ਜਨਨ ਸੁਨਾਏ,
ਸਲਾਹਕਾਰ ਕਰਦੇ ਜਾਂਦੇ ਭਾਈ ਜੋਧ ਰਾਏ ਆਪਣੇ ਨਾਲ ਦੇ ਸਾਥੀਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਸਰਵਣ ਕਰਾਉਂਦੇ ਜਾ ਰਹੇ ਹਨ।
ਨਹੀਂ ਗਰੀਬ ਨਿਵਾਜ ਗੁਰ ਸਮ ਦਾਸਨ ਸੁਖਦ ਰਿਪਨ ਦੁਖਦਾਏ।
ਜੋਧ ਰਾਏ ਉਪਮਾ ਕਰਦਾ ਜਾ ਰਿਹਾ, ਉਪਮਾ ਕਰਦਿਆਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੈਸਾ ਗਰੀਬ ਨਿਵਾਜ ਕੋਈ ਨਹੀਂ, ਸਤਿਗੁਰੂ ਜੈਸਾ ਗਰੀਬ ਨਿਵਾਜ ਕੋਈ ਨਹੀਂ। ਐਸੇ ਸਤਿਗੁਰੂ ਜਿਹੜੇ ਆਪਣਿਆਂ ਸੇਵਕਾਂ ਦਾਸਾਂ ਨੂੰ ਸੁਖ ਬਖਸ਼ਦੇ ਨੇ ਔਰ ਆਪਣਿਆਂ ਸੇਵਕਾਂ ਦੇ ਦੁਸ਼ਮਣਾਂ ਦਾ ਨਾਸ ਕਰਦੇ ਹਨ। ਐਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜੈਸਾ ਗਰੀਬ ਨਿਵਾਜ ਕੋਈ ਨਹੀਂ ਹੈ।
ਸਾਧੂ ਰੂਪ ਚੰਦ ਕਰ ਬੰਦਨ,
ਭਾਈ ਸਾਧੂ ਜੀ ਭਾਈ ਰੂਪ ਚੰਦ ਜੀ ਇਹਨਾਂ ਨੇ ਵੀ ਸਤਿਗੁਰਾਂ ਨੂੰ ਵੰਦਨਾ ਕੀਤੀ ਹੈ।
ਅਤੇ ਗੁਰੂ ਕੀ ਆਇਸ ਪਾਏ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਇਹ ਵੀ ਵਾਪਸ ਆਪਣੇ ਨਗਰ ਰੂਪਾ ਭਾਈ ਕਾ ਗ੍ਰਾਮ ਉਸ ਪਾਸੇ ਨੂੰ ਮੁੜੇ ਹਨ।
ਜਿਨਕੇ ਹਿਰਦੇ ਵਸੈ ਪ੍ਰਭ ਨਿਸ ਦਿਨ,
ਇਹਨਾਂ ਦੇ ਹਿਰਦੇ ਵਿਚ ਰਾਤ ਦਿਨ ਸਤਿਗੁਰੂ ਜੀ ਵਸਦੇ ਨੇ। ਭਾਈ ਰੂਪਾ ਤੇ ਭਾਈ ਸਾਧੂ ਜੀ ਵਰਗੇ ਸਿੱਖਾਂ ਦੇ ਹਿਰਦਿਆਂ ਚ ਸਤਿਗੁਰੂ ਜੀ ਅੱਠੇ ਪੈਰ ਰਾਤ ਦਿਨ ਨਿਵਾਸ ਰੱਖਦੇ ਨੇ।
ਕਿਆ ਮਹਿਮਾ ਤਿੰਨ ਕਹੋ ਬਣਾਏ,
ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਦੀ ਕੀ ਮਹਿਮਾ ਕਰਾਂ, ਜਨ ਕੇ ਕੇਤਕ ਉਪਮਾ ਗਨੀਏ, ਉਹਨਾਂ ਜਨਾਂ ਦੀ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਮੈਂ ਕਿੰਨੀ ਕੁ ਉਪਮਾ ਕਹਾਂ, ਕਿਤਨੀ ਕੁ ਵਡਿਆਈ ਕਥਨ ਕਰਕੇ ਕਹਾਂ।
ਵਿਛੜਤ ਲੋਚਨ ਤੇ ਜਲ ਚੜਿਓ,
ਸਤਿਗੁਰਾਂ ਤੋਂ ਵਿਛੜੇ ਨੇ ਨਾ ਤੇ ਵਿਛੋੜੇ ਦੇ ਵਿਚ ਇਹਨਾਂ ਸਿੱਖਾਂ ਦੇ ਨੇਤਰਾਂ ਚੋ ਨੀਰ ਵਹਿ ਟੁਰਿਆ, ਵਿਛੋੜੇ ਕਰਕੇ ਅੱਖਾਂ ਚੋ ਹੰਝੂ ਵਹਿ ਟੁਰੇ ਨੇ। ਗੁਰੂ ਬਿਰਹਾ ਦੀ ਪੀੜਾ ਨੂੰ ਆਪਣੇ ਹਿਰਦੇ ਚ ਨਾ ਸਹਾਰਦਿਆਂ ਇਹਨਾਂ ਦੇ ਨੇਤਰਾਂ ਚ ਗੁਰੂ ਬਿਰਹਾ ਦੀ ਪਿਆਰ ਦੀ ਪੀੜਾ ਜਲ ਬਣ ਕੇ ਵਹਿ ਟੁਰੀ ਹੈ।
ਨੀਟ ਨੀਟ ਪਾਛੇ ਪਰ ਪਾਏ,
ਔਰ ਸਤਿਗੁਰਾਂ ਦੇ ਚਰਨਾਂ ਚ ਨਮਸਕਾਰ ਕਰਕੇ ਸਹਿਜੇ ਸਹਿਜੇ ਇਹ ਪਿਛਾਂ ਨੂੰ ਮੁੜੇ ਹਨ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਅਪਰ ਲੋਕ ਵੀ ਦੇ ਕਰ ਧੀਰਜ ਕਰੇ ਹਟਾ ਮਨ ਤਵ ਸੁਖਦਾਏ।
ਜਿੰਨੀ ਸੰਗਤ ਸੀ ਸਭ ਨੂੰ ਧੀਰਜ ਦੇ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵਾਪਸ ਮੋੜਿਆ ਹੈ।
ਗਮਨੇ ਪੰਥ ਬਜਤ ਬਦ ਦੁੰਦ ਜਮੂ ਚਲਤ ਨਭ ਧੂਲੇ ਉਡੰਤ,
ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਪਏ ਨੇ, ਨਗਾਰਾ ਵੱਜਦਾ ਜਾ ਰਿਹਾ, ਫੌਜਾਂ ਨਾਲ ਤੁਰੀਆਂ ਜਾ ਰਹੀਆਂ ਨੇ, ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡ ਉੱਡ ਕੇ ਆਕਾਸ਼ ਨੂੰ ਚੜ ਰਹੀ ਹੈ, ਨਭ ਨੂੰ ਛਾ ਰਹੀ ਹੈ। ਏਦਾਂ ਕੁਝ ਕੋਹ ਦਾ ਪੈਂਡਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤੈਅ ਕੀਤਾ ਹੈ।
ਡੇਰਾ ਕਰਨ ਬਿਤੰਤ,
ਸਤਿਗੁਰਾਂ ਨੇ ਡੇਰਾ ਕੀਤਾ ਤੇ ਰਾਤ ਬਤੀਤ ਕੀਤੀ ਹੈ।
ਖਿਲਤ ਖੇਰ ਚਲਤ ਜਿਤ ਭਾਵਤ,
ਸ਼ਿਕਾਰ ਖੇਡਦਿਆਂ ਹੋਇਆਂ ਮਨ ਭਾਉਂਦਾ ਸ਼ਿਕਾਰ ਖੇਡਦਿਆਂ ਹੋਇਆਂ ਅਗਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੱਲਦੇ ਜਾ ਰਹੇ ਨੇ।
ਸਨੇ ਸਨੇ ਮਗ ਸ਼੍ਰੀ ਭਗਵੰਤ,
ਸਨੇ ਸਨੇ ਸਹਿਜੇ ਸਹਿਜੇ ਰਸਤੇ ਦਾ ਪੰਧ ਮੁਕਾਉਂਦਿਆਂ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਿਵਾਜ ਤੁਰੇ ਜਾ ਰਹੇ ਹਨ।
ਮਿਲੇ ਆਏ ਨਾਰੇ ਅਰਪੇ ਉਪਾਇਨ,
ਜਿਨ੍ਹਾਂ ਵਿਚ ਜਿਨ੍ਹਾਂ ਜਿਨ੍ਹਾਂ ਨੂੰ ਰਸਤੇ ਵਿਚ ਪਤਾ ਲੱਗਦਾ ਨਗਰ ਵਾਸੀਆਂ ਨੂੰ ਆਣ ਆਣ ਕੇ ਸਤਿਗੁਰਾਂ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਕੇ ਸਿੱਖ ਮਿਲਦੇ ਹਨ।
ਚਰਨ ਕਮਲ ਸੁਖਵੰਤ,
ਬੜੇ ਪਿਆਰ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਨਮਸਕਾਰਾਂ ਕਰਦੇ ਨੇ, ਵੰਦਨਾ ਕਰਦੇ ਹਨ।
ਇਮ ਸੁਖੇਨ ਸ਼੍ਰੀ ਸਤਿਗੁਰ,
ਸੁਖੈਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੱਲੇ ਜਾ ਰਹੇ ਹਨ।
ਗੁਜਰ ਵਾਲ ਗ੍ਰਾਮ ਕੋ ਆਏ,
ਚਲਦਿਆਂ ਚਲਦਿਆਂ ਇਕ ਪਿੰਡ ਆਇਆ, ਇਸ ਪਿੰਡ ਦਾ ਨਾਂ ਹੈ ਗੁਜਰਵਾਲ। ਗੁਜਰਵਾਲ ਨਾਮ ਦਾ ਇਹ ਪਿੰਡ ਖਾਲਸਾ ਜੀ ਡੇਲੋ ਦੇ ਲਾਗੇ ਲੁਧਿਆਣੇ ਜ਼ਿਲ੍ਹੇ ਵਿਚ ਮੰਨਿਆ ਜਾਂਦਾ ਹੈ। ਗੁਜਰਵਾਲ ਨਗਰ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ।
ਸਥਾਨ ਪਿਕ ਸਿਵਰ ਕਰਿਓ ਤੈ,
ਗੁਜਰਵਾਲ ਨਗਰ ਦੇ ਬਾਰ ਬਾਰ ਭਲਾ ਸਥਾਨ ਵੇਖ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਡੇਰਾ ਕੀਤਾ ਹੈ,
ਸੈਨਾ ਮਿਸਲ ਬਣਾਏ,
ਸਾਰੀਆਂ ਫੌਜਾਂ ਮਿਸਲਾਂ ਬਣਾ ਕੇ ਉਤਰ ਗਈਆਂ ਹਨ,
ਸ੍ਰੀ ਹਰਗੋਬਿੰਦ ਫਰਸ਼ ਕਰਾਏ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸਭਾ ਦੇ ਵਿਚ ਫਰਸ਼ ਵਿਚ ਗਏ, ਗਲੀਚੇ ਵਿਚ ਗਏ ਨੇ, ਵਿਛਾਈ ਵਿਚ ਗਈ ਹੈ,
ਬੈਠ ਗਏ ਜੁੱਤ ਨਰ ਸਮਦਾਏ,
ਸਾਰੇ ਸਿੱਖਾਂ ਸੇਵਕਾਂ ਸਿਪਾਹੀਆਂ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠ ਗਏ ਨੇ, ਸਜ ਗਏ ਹਨ,
ਨਿਕਟ ਨਿਕਟ ਕੇ ਗ੍ਰਾਮ ਸੁਣੀ ਸੁਧ,
ਨੇੜੇ ਨੇੜੇ ਦੇ ਜਿੰਨੇ ਪਿੰਡ ਸੀ, ਗੁਜਰਵਾਲ ਨਗਰ ਸੀ ਨੇੜੇ, ਹੋਰ ਜਿਹੜੇ ਨੇੜੇ ਤੇੜੇ ਪਿੰਡ ਸਨ, ਉਨ੍ਹਾਂ ਪਿੰਡਾਂ ਦੇ ਲੋਕਾਂ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਵਣ ਬਾਰੇ ਸੁਣਿਆ,
ਪਾਇਨ ਕੋ ਦਰਸਾਏ,
ਸਾਰੀਆਂ ਬੇਅੰਤ ਸੰਗਤਾਂ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਸਿੱਖ ਉਮੜ ਉਮੜ ਕੇ ਹੁਮ ਹੁਮਾ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਣ ਲੱਗੇ,
ਸ੍ਰੀ ਗੰਗਾ ਘਰ ਮੈਂ ਵੀ ਪ੍ਰਾਪਤ,
ਗੱਲਾਂ ਕਰਦੇ ਕਹਿੰਦੇ ਤਾਂ ਉਹ ਗੱਲ ਹੋਈ ਵੀ ਅੱਜ ਗੰਗਾ ਘਰ ਚ ਹੀ ਪ੍ਰਾਪਤ ਹੋ ਗਈ, ਸਾਨੂੰ ਗੰਗਾ ਕੋਲ ਨੀ ਜਾਣਾ ਪਿਆ, ਗੰਗਾ ਸਾਡੇ ਘਰ ਵਿਚ ਆਣ ਪ੍ਰਾਪਤ ਹੋਈ ਹੈ,
ਇਨਕੇ ਆਵਤ ਮੋਦੀ ਉਪਾਏ,
ਇਦਾਂ ਕਹਿ ਕੇ ਬੜੀ ਖੁਸ਼ੀ ਉਪਾ ਕੇ ਬੜੀ ਭਾਵਨਾ ਨਾਲ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ ਨੇ,
ਕਿਤਕ ਹੋਤ ਸਿੱਖ ਨਵੇਂ ਦਰਸ ਕਰ,
ਔਰ ਕਈ ਆ ਕੇ ਨਵੀਂ ਸਿੱਖੀ ਧਾਰ ਰਹੇ ਨੇ, ਨਵੇਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਬਣਦੇ ਨੇ,
ਕਿਤਕ ਪ੍ਰਥਮ ਕੇ ਪਹੁੰਚੇ ਧਾਏ,
ਪੁਰਾਣੇ ਸਤਿਗੁਰਾਂ ਦੇ ਸਿੱਖ ਨੇ ਜਿਨ੍ਹਾਂ ਪਹਿਲਾਂ ਹੀ ਸਿੱਖੀ ਧਾਰੀ ਹੈ, ਪਰ ਕਈ ਨਵੇਂ ਵੀ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਨ ਕਰ ਰਹੇ ਨੇ,
ਰਹਿਤ ਭੀੜ ਨਿਤ ਸੰਗਤ ਕੀ ਬੋ,
ਸਤਿਗੁਰਾਂ ਦੇ ਕੋਲ ਬਹੁਤ ਸਾਰੀ ਸੰਗਤ ਦੀ ਭੀੜ ਰਹਿੰਦੀ ਹੈ, ਬਹੁਤ ਸਾਰੀਆਂ ਸੰਗਤਾਂ ਦਾ ਬੜਾ ਵੱਡਾ ਭਾਰੀ ਇਕੱਠ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਰਹਿੰਦਾ, ਜਿੱਥੇ ਬੈਠਦੇ ਨੇ ਉਥੇ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਆ ਪਹੁੰਚਦੀਆਂ ਨੇ,
ਦਰਸੈ ਬਿਨੈ ਕਰੇ ਬਰ ਪਾਏ,
ਖਾ ਕੇ ਦਰਸ਼ਨ ਕਰਦੇ ਨੇ, ਬੇਨਤੀਆਂ ਕਰਦੇ ਨੇ, ਔਰ ਬੇਨਤੀਆਂ ਕਰਕੇ ਸਤਿਗੁਰਾਂ ਕੋਲੋਂ ਵਰਦਾਨ ਪ੍ਰਾਪਤ ਕਰਦੇ ਹਨ,
ਅੰਨ ਦੁਗਧ ਦਦ ਦਰਬ ਦੁਕੂਲਨ,
ਸਤਿਗੁਰਾਂ ਦੇ ਚਰਨਾਂ ਵਿਚ ਅੰਨ ਦੁੱਧ ਦਹੀਂ ਪੈਸੇ ਕੱਪੜੇ ਵਸਤਰ ਆਦਿਕ,
ਤੁਰੰਗ ਸ਼ਸਤਰ ਹਿਤ ਚਹਿਰ ਪਾਏ,
ਵਧੀਆ ਘੋੜੇ ਸ਼ਸਤਰ ਇਹ ਚੀਜ਼ਾਂ ਲਿਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਸਿੱਖ ਅਰਪਣ ਕਰਦੇ ਨੇ, ਇਹ ਭੇਟਾਵਾਂ ਲਿਆ ਕੇ ਭੇਟ ਕਰਦੇ ਹਨ,
ਤੈ ਕੋ ਰਾਹਕ ਵਧਿਓ ਤੋ ਸੁਨੀ ਕਹੇ ਸੁਧ ਗੁਰ ਭਗਵਾਨ,
ਜੀ ਇਸੇ ਗੁਜਰਵਾਲ ਨਗਰ ਵਿਚ ਇਕ ਸੀ ਜਿਮੀਦਾਰ, ਰਾਹਕ ਕਹਿੰਦੇ ਨੇ ਜਿਮੀਦਾਰ ਨੂੰ, ਇਕ ਜਿਮੀਦਾਰ ਸੀ, ਬੜਾ ਵਧਿਆ ਹੋਇਆ ਸੀ, ਵਧਿਆ ਹੋਇਆ ਦਾ ਭਾਵ ਉਹਦੇ ਘਰ ਚ ਸਾਰਾ ਕੁਝ ਸੀ, ਧਨ ਸੰਪਦਾ ਵਿਭੂਤੀ ਬਹੁਤ ਕੁਝ ਸੀ, ਜ਼ਮੀਨ ਜਾਇਦਾਦ ਬਹੁਤ ਜ਼ਿਆਦਾ ਸੀ, ਕਹਿੰਦੇ ਇਸ ਨਗਰ ਦਾ ਜਿਹੜਾ ਉਹ ਰਾਹਤ ਜ਼ਿਮੀਦਾਰ ਹੈ, ਉਹਨੇ ਵੀ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਨਗਰ ਦੀ ਜ਼ੂ ਵਿਚ ਆਏ ਨੇ, ਬਾਹਰ ਉਤਰੇ ਹੋਏ ਨੇ, ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਦੀ ਖਬਰ ਸੁਣੀ,
ਡੇਰਾ ਕਰਿਓ ਆਨ ਕਰ ਬਾਰ,
ਇਹਨੇ ਸੁਣਿਆ ਕਿ ਸਤਿਗੁਰੂ ਜੀ ਨੇ ਬਾਹਰ ਨਗਰ ਦੇ ਆ ਕੇ ਡੇਰਾ ਕੀਤਾ ਹੋਇਆ,
ਹਰਖਰਦਾ ਉਪਜਾਏ ਮਾਨ,
ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਛੇਵੇਂ ਮਾਲਕ ਨੇ, ਮੈਨੂੰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਉਹਨਾਂ ਦੇ ਦੀਦਾਰ ਕਰਨੇ ਚਾਹੀਦੇ ਹਨ,
ਪਿਛਲੇ ਪੈਰ ਦਿਵਸ ਕੇ ਆਇਓ,
ਸਰ ਜੀ ਦਿਨ ਦੇ ਪਿਛਲੇ ਪੈਰ, ਆ ਜਿਹੜਾ ਹੁਣ ਸਮਾਂ ਨਾ ਸ਼ਾਮ ਦਾ, ਇਹ ਪਿਛਲੇ ਪੈਰ ਦਾ ਸਮਾਂ, ਇਸ ਸਮੇਂ ਉਹ ਜਿਹੜਾ ਜ਼ਿਮੀਦਾਰ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਵਾਸਤੇ, ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਪਣੇ ਨਗਰ ਤੋਂ ਘਰੋਂ ਚੱਲ ਪਿਆ,
ਨਰਗਨ ਸੰਗ ਲਈਏ ਸਮਦਾਰੇ,
ਸਾਹੂਕਾਰ ਸੀ, ਬੜੀ ਜ਼ਮੀਨ ਜਾਇਦਾਦ ਸੀ, ਨੌਕਰ ਚਾਕਰ ਸਾਰੇ ਦੇ ਕੋਲ, ਇਹ ਕਹਿੰਦਾ ਵੀ ਕੱਲਾ ਕਾਹਨੂੰ ਜਾਣਾ, ਮੈਂ ਆਪਣੇ ਨਾਲ ਦਾ ਪ੍ਰਤਾਪ ਵੀ ਗੁਰੂ ਸਾਹਿਬ ਨੂੰ ਵਿਖਾਵਾਂ, ਇਹਨੇ ਬਹੁਤ ਸਾਰੇ ਚੇਲੇ ਨਾਲ ਲੈ ਲਏ, ਨੌਕਰ ਚਾਕਰ ਨਾਲ ਲੈ ਲਏ, ਨਗਰ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਲਿਆ,
ਉਪਾਇਨ ਅਰਪਣ ਕੇ ਹਿਤ,
ਸਾਰੀਆਂ ਭੇਟਾਵਾਂ ਵੀ ਲੈ ਲਈਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਵਾਸਤੇ,
ਆਏ ਸਦਨ ਤੇ ਰੁਚ ਕੋ ਠਾਨ,
ਘਰੋਂ ਚੱਲ ਪਿਆ ਬੜੀ ਰੁਚੀ ਦੇ ਨਾਲ, ਸੋਹਣੀਆਂ ਸੋਹਣੀਆਂ ਵਸਤੂਆਂ ਲੈ ਕੇ ਭੇਟ ਕਰਨ ਲਈ,
ਅਰਗ ਸਿਪਰ ਨਿਜ ਅੰਗ ਬੰਦ ਕਰ,
ਇਹ ਸ਼ਸਤਰਧਾਰੀ ਸੀ ਜ਼ਿਮੀਦਾਰ, ਇਹਨੇ ਵੀ ਮੋਢੇ ਤੇ ਆਪਣੇ ਢਾਲ ਧਾਰਨ ਕੀਤੀ ਹੈ, ਗਾਤਰੇ ਸ੍ਰੀ ਸਾਹਿਬ ਪਾਈ ਹੋਈ ਹੈ, ਤੇਗ ਧਾਰਨ ਕੀਤੀ ਹੋਈ ਹੈ,
ਅੱਜ ਹੱਥ ਪਰ ਲਿਓ ਠਾਏ ਬਿਠਾਏ,
ਸ਼ਿਕਾਰ ਖੇਡਣ ਦਾ ਸ਼ੌਕੀਨ ਸੀ, ਇਹਨੇ ਬਾਜ ਵੀ ਲੈ ਲਿਆ, ਬਾਜ ਬੜਾ ਸੋਹਣਾ ਸੀ, ਉਹ ਬਾਜ ਵੀ ਇਹਨੇ ਵਿਖਾਉਣ ਵਾਸਤੇ ਵੀ ਗੁਰੂ ਸਾਹਿਬ ਨੂੰ ਵਿਖਾਵਾਂਗਾ ਵੀ ਮੇਰੇ ਕੋਲ ਵੀ ਬਾਜ ਹੈ, ਇਦਾਂ ਦੀ ਮਨ ਦੇ ਵਿਚ ਖੁਆਹਿਸ਼ ਰੱਖ ਕੇ ਉਹ ਬਾਜ ਨੇ ਆਪਣੇ ਹੱਥ ਦੇ ਉੱਤੇ ਬਿਠਾ ਲਿਆ ਤੇ ਸ਼ਸਤਰ ਧਾਰੀ ਹੋ ਕੇ ਆਇਆ।
ਕੁਛ ਕੂਕਰ ਆਪਣੇ ਸੰਗ ਕਰਕੇ
ਕੁਝ ਸ਼ਿਕਾਰੀ ਕੁੱਤੇ ਵੀ ਨਾਲ ਲੈ ਲਏ।
ਬਿਰਤੀ ਅਖੇਰ ਸਮਾਜ ਬਣਾਏ,
ਅਖੇਰ ਬਿਰਤੀ ਵਾਲਾ ਸਮਾਜ ਬਣਾ ਕੇ ਨਾ ਜਿਵੇਂ ਸ਼ਿਕਾਰ ਖੇਡਣ ਵਾਸਤੇ ਜੋ ਜੋ ਚਾਹੀਦਾ ਉਹ ਸਾਰਾ ਸਾਜੋ ਸਮਾਨ ਇਹਨੇ ਆਪਣੇ ਨਾਲ ਲਿਆ ਹੈ।
ਗੁਰ ਕੋ ਮਿਲ ਪੁਨ ਚੱਲੇ ਵੈਰ ਕੋ ਕਰੇ ਸ਼ਿਕਾਰ ਸਦਨ ਕਬ ਆਏ।
ਸੋਚਿਆ ਕਿ ਜਦੋਂ ਸਤਿਗੁਰਾਂ ਨੂੰ ਮਿਲਾਂਗਾ ਤੇ ਉਹਨਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਚੜਾਂਗੇ ਤੇ ਸ਼ਿਕਾਰ ਖੇਡ ਕੇ ਫਿਰ ਆਪਣੇ ਘਰ ਵਾਪਸ ਮੁੜਾਂਗੇ। ਇਸ ਕਰਕੇ ਨੇ ਸ਼ਿਕਾਰ ਦਾ ਇਹ ਸਾਰਾ ਸਮਾਨ, ਸ਼ਿਕਾਰੀ ਕੁੱਤੇ ਵੀ ਲੈ ਲਏ, ਬਾਜ ਵੀ ਲੈ ਲਿਆ, ਸ਼ਿਕਾਰੀ ਜਿਹੜੇ ਨਾਲ ਸਨ ਉਹ ਵੀ ਲੈ ਲਏ। ਏਦਾਂ ਇਹ ਗੁਰੂ ਹਰਗੋਬਿੰਦ ਸਾਹਿਬ ਕੋਲ ਤਿਆਰ ਹੋ ਕੇ ਆਇਆ।
ਕਹਿ ਚੜ ਤੁਰੰਗ ਪਰ ਪਹੁੰਚੀ,
ਘੋੜੇ ਤੇ ਚੜ ਕੇ ਆਪਣੇ ਨਗਰ ਗੁਜਰਵਾਲ ਤੋਂ ਇਹ ਚੱਲ ਪਿਆ।
ਕਿਤਕ ਸੂਰ ਸੰਗ ਦੁੱਤ ਪਾਏ,
ਘੋੜ ਸਵਾਰ ਸੂਰਮੇ ਇਹਨੇ ਆਪਣੇ ਨਾਲ ਲੈ ਲਏ, ਸਿਪਾਹੀ ਨਾਲ ਲੈ ਲਏ।
ਗੁਰੂ ਸਿਵਰ ਕੇ ਨਿਕਟ ਉਤਰ ਕਰ,
ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜਿੱਥੇ ਡੇਰਾ ਸੀ ਉਥੇ ਆਪਣੇ ਮਹਾਰਾਜ ਜੀ ਦੇ ਡੇਰੇ ਤੋਂ ਪਹਿਲਾਂ ਹੀ ਘੋੜੇ ਤੋਂ ਥੱਲੇ ਉਤਰਿਆ।
ਅੱਗੇ ਕਰ ਅਕੋਰ ਸਮੰਦਾਏ,
ਬਹੁਤ ਸਾਰੀਆਂ ਪਟਾਵਾਂ ਅੱਗੇ ਕਰਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਿੱਚ ਭੇਟ ਕਰਨ ਲਈ ਲੈ ਕੇ ਤੁਰ ਪਿਆ।
ਪਹੁੰਚ ਸਮੀਪ ਗਏ ਪਗ ਪੰਕਜ,
ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਜਿਮੀਦਾਰ ਹਾਜ਼ਰ ਹੋਇਆ।
ਵੰਦਨ ਕਰੀ ਸੀਸ ਕੋ ਨਿਆਏ,
ਬੜੇ ਅਦਬ ਨਾਲ, ਬੜੇ ਪਿਆਰ ਨਾਲ, ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਇਹਦੇ ਮੱਥਾ ਦੇ ਕੋਲ ਇਹਨੇ ਵੇਖਿਆ ਕਿ ਬੜੇ ਸੂਰਮੇ ਬੈਠੇ ਨੇ, ਬੜੇ ਤਿਆਰ ਬਰ ਤਿਆਰ, ਗਜ ਗਜ ਚੌੜੀਆਂ ਛਾਤੀਆਂ ਨੇ ਸੂਰਮਿਆਂ ਦੀਆਂ। ਉਹਨਾਂ ਨੂੰ ਵੇਖਿਆ ਸਤਿਗੁਰਾਂ ਦੀ ਸਭਾ ਵਿਚ ਬੈਠੇ ਇਸ ਜਿਮੀਦਾਰ ਨੇ,
ਇਕਤ ਭਇਓ ਸ਼ੇਰ ਸਮੰਦਾਏ,
ਵੀ ਇਹ ਤਾਂ ਬੱਬਰ ਸ਼ੇਰਾਂ ਦੇ ਮਨਿੰਦ ਨੇ ਜਿਹੜੇ ਸਤਿਗੁਰਾਂ ਦੇ ਸੂਰਮੇ ਨੇ। ਇਕ ਇਕ ਸੂਰਮਾ ਸਿੱਖ ਸਤਿਗੁਰਾਂ ਦਾ ਬੱਬਰ ਸ਼ੇਰ ਦੇ ਸਮਾਨ ਬਲੀ ਹੈ।
ਰਣ ਕੀ ਬਾਤ ਬੂਝਿਆ ਰਖਾਇਓ,
ਸਤਿਗੁਰਾਂ ਨੂੰ ਜੰਗ ਯੁੱਧ ਦੀਆਂ ਗੱਲਾਂ ਪੁੱਛਣ ਲੱਗ ਪਿਆ। ਮਹਾਰਾਜ ਤੁਸੀਂ ਜੰਗ ਲੜ ਕੇ ਆਏ ਹੋ, ਕਿਸ ਤਰ੍ਹਾਂ ਦਾ ਜੰਗ ਹੋਇਆ? ਜੰਗ ਯੁੱਧ ਦੀਆਂ ਗੱਲਾਂ ਸੁਣ ਕੇ ਬੜਾ ਖੁਸ਼ ਹੋ ਰਿਹਾ।
ਵਿਧੀ ਚੰਦ ਸਭ ਕਹੀ ਸੁਣਾਏ,
ਭਾਈ ਵਿਧੀ ਚੰਦ ਜੀ ਨੇ ਇਹਨੂੰ ਸਾਰੀ ਕਥਾ ਸੁਣਾਈ ਜੰਗ ਦੀ, ਜਿਵੇਂ ਜੰਗ ਹੋਇਆ ਉਹ ਸਾਰੇ ਜੰਗ ਯੁੱਧ ਦੀਆਂ ਬਾਤਾਂ ਭਾਈ ਵਿਧੀ ਚੰਦ ਨੇ ਇਸ ਜਿਮੀਦਾਰ ਨੂੰ ਸੁਣਾਈਆਂ।
ਸ੍ਰੀ ਹਰਗੋਬਿੰਦ ਕੁਸ਼ਲ ਪ੍ਰਸ਼ਨ ਕਰ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਨੂੰ ਕੁਸ਼ਲ ਪ੍ਰਸੰਨਤਾ ਦੇ ਸਵਾਲ ਪੁੱਛੇ ਹਨ। ਕੁਸ਼ਲ ਪ੍ਰਸੰਨਤਾ ਦੇ ਸਵਾਲ ਕੀਤੇ, ਮਹਾਰਾਜ ਜੀ ਨੇ ਵੇਖਿਆ ਵੀ ਇਹਦੇ ਹੱਥ ਦੇ ਉੱਤੇ ਬਾਜ ਹੈ, ਇਹਦੇ ਹੱਥ ਦੇ ਉੱਤੇ ਬਾਜ ਵੀ ਮਹਾਰਾਜ ਜੀ ਨੇ ਵੇਖਿਆ ਹੈ।
ਪੂਜਿਤ ਭਏ ਕੋ ਇਹ ਕਸਰਿਆ,
ਮਹਾਰਾਜ ਜੀ ਪੁੱਛਣ ਲੱਗੇ ਭਾਈ ਜਿਮੀਦਾਰ ਆ ਦੱਸ ਵੀ ਆ ਬਾਜ ਕਿਹੜਾ ਬਾਜ ਹੈ, ਇਹਦੀ ਕਿਹੜੀ ਕਿਸਮ ਹੈ?
ਕਹੇ ਬਿਹੰਗਮ ਕਿਮ ਬਲ ਪੀਨ,
ਕਿਸੇ ਪੰਛੀ ਨੂੰ ਪਕੜਦਾ ਵੀ ਹੈ, ਸ਼ਿਕਾਰ ਵੀ ਖੇਡਦਾ, ਇਹ ਬਲ ਵਿਚ ਕਿਵੇਂ ਹੈ, ਇਹਦੇ ਚ ਕਿੰਨੀ ਕ ਤਾਕਤ ਹੈ?
ਸਿੱਖਿਤ ਕਰਿਓ ਕਿਨੇ ਅਬਲੋਏ,
ਸਿੱਖਿਆ ਹੋਇਆ ਜਾਂ ਨਹੀਂ ਸਿੱਖਿਆ ਹੋਇਆ, ਇਹਨੂੰ ਕੋਈ ਟ੍ਰੇਨਿੰਗ ਦਿੱਤੀ ਹੋਈ ਹੈ, ਇਹ ਸਿੱਖਿਆ ਹੋਇਆ ਜਾਂ ਨਹੀਂ ਸਿੱਖਿਆ ਹੋਇਆ?
ਤੇ ਆਏ ਕਿਦੋਂ ਮੁੱਲ ਲੀਨ,
ਕਿੱਥੋਂ ਆਇਆ ਤੇਰੇ ਕੋਲ, ਜਾਂ ਕਿਥੋਂ ਆਇਆ, ਜਾਂ ਤੂੰ ਮੁੱਲ ਖਰੀਦਿਆ?
ਕਿਤਕ ਕਾਲ ਕੋ ਤੁਮ ਸਮੀਪ,
ਤੇਰੇ ਕੋਲ ਕਿੰਨੇ ਕ ਸਮੇਂ ਤੋਂ ਆਏ ਬਾਜ, ਤੂੰ ਕਿੰਨੇ ਕ ਚਿਰ ਤੋਂ ਆਪਣੇ ਕੋਲ ਰੱਖਿਆ ਹੋਇਆ?
ਕਰਨੇ ਅਖੇਰ ਸ਼ੋਕ ਚਿਤ ਲੀਨ,
ਤੂੰ ਸ਼ਿਕਾਰ ਖੇਡਣ ਦਾ ਸ਼ੌਕ ਰੱਖ ਕੇ ਇਹ ਬਾਜ ਆਪਣੇ ਕੋਲ ਰੱਖਿਆ ਜਾਂ ਓਦਾਂ ਹੀ ਰੱਖਿਆ ਹੋਇਆ?
ਨਾਮ ਫਤੂ ਹੀ ਰਾਹਤ ਤੋਟੇ, ਕਹਿਤ ਪਯੋ ਸੁਣੀਏ ਮਹਾਰਾਜ
ਜੀ। ਇਹ ਜਿਹੜਾ ਜਿਮੀਦਾਰ ਸੀ ਨਾ, ਇਹਦਾ ਨਾਂ ਸੀ ਫਤੂਹੀ, ਫਤੂਹੀ ਇਹਦਾ ਨਾਂ ਸੀ। ਇਹ ਫਤੂਹੀ ਜਿਮੀਦਾਰ ਉਸ ਵੇਲੇ ਬੋਲਿਆ ਸਤਿਗੁਰਾਂ ਨੂੰ, ਕਹਿਣ ਲੱਗਾ ਜਦੋਂ ਮਹਾਰਾਜ ਜੀ ਨੇ ਬਾਜ ਬਾਰੇ ਪੁੱਛਿਆ ਨਾ, ਤੇ ਸੁਣ ਕੇ ਫਤੂਹੀ ਬੋਲਿਆ, ਇਹ ਜਿਮੀਦਾਰ ਫਤੂਹੀ ਬੋਲ ਕੇ ਕਹਿਣ ਲੱਗਾ, ਮਹਾਰਾਜ ਜੀ ਸੁਣੋ,
ਦੂਰ ਦੇਸ਼ ਤੋਂ ਮੁਝ ਠਿਗ ਆਇਓ,
ਮਹਾਰਾਜ ਬੜੀ ਦੂਰ ਦੇਸ਼ ਤੋਂ ਇਹ ਬਾਜ ਮੇਰੇ ਕੋਲ ਚੱਲ ਕੇ ਆਇਆ ਹੈ।
ਇਹ ਸੁੰਦਰ ਸਿੰਚਿਤ ਹੈ ਬਾਜ,
ਮਹਾਰਾਜ ਇਹ ਬਾਜ ਬੜਾ ਸੁੰਦਰ ਹੈ ਤੇ ਸਿੱਖਿਆ ਹੋਇਆ, ਇਹਨੂੰ ਸਿਖਾਉਣ ਦੀ ਲੋੜ ਨਹੀਂ ਹੈ, ਮਹਾਰਾਜ ਇਹ ਬਾਜ ਪੂਰਾ ਸਿੱਖਿਆ ਹੋਇਆ।
ਝਪਟ ਵੱਡੇ ਬੇਅੰਗਨ ਗਨ ਕੋ,
ਮਹਾਰਾਜ ਇਹ ਤਾਂ ਵੱਡੇ ਵੱਡੇ ਪੰਛੀਆਂ ਨੂੰ ਝਪਟ ਮਾਰ ਕੇ ਪਕੜ ਲੈਂਦਾ, ਵੱਡੇ ਵੱਡੇ ਪੰਛੀਆਂ ਦਾ ਸ਼ਿਕਾਰ ਖੇਡਣ ਵਾਲਾ ਹੈ।
ਆਖਿਓ ਮੈਂ ਅਖੇਰ ਕੇ ਕਾਜ,
ਮਹਾਰਾਜ ਜੀ ਇਹ ਬਾਜ ਮੈਂ ਸ਼ਿਕਾਰ ਖੇਡਣ ਵਾਸਤੇ ਹੀ ਆਪਣੇ ਕੋਲ ਰੱਖਿਆ ਹੋਇਆ, ਮੈਂ ਇਸ ਬਾਜ ਨੂੰ ਨਾਲ ਲਿਜਾ ਕੇ ਸ਼ਿਕਾਰ ਖੇਡਦਾ ਹਾਂ।
ਉਹ ਬਿਰਸੋ ਇਸ ਪਾਰਨ ਕਰੋ,
ਉਹ ਪ੍ਰਕਾਰ ਨਾਲ ਮੈਂ ਇਸ ਬਾਜ ਨੂੰ ਪਾਲਦਾ ਹਾਂ।
ਅਨੇਕਨ ਕੋਪ ਰਾਜ,
ਰਾਜ ਅਨੇਕਾਂ ਪ੍ਰਕਾਰ ਦੇ ਯਤਨਾਂ ਨਾਲ ਮੈਂ ਇਹਦੀ ਪਰਵਰਿਸ਼ ਕਰਦਾ ਹਾਂ।
ਖਾਨ ਪਾਣੀ ਸਕੋ ਨਿਜ ਹੱਥ,
ਇੱਥੋਂ ਤੱਕ ਇਸ ਬਾਜ ਦਾ ਖਾਣਾ ਪੀਣਾ ਮੈਂ ਆਪਣੇ ਹੱਥੀ ਰੱਖਿਆ ਹੋਇਆ, ਕਿਸੇ ਨੌਕਰ ਦੀ ਡਿਊਟੀ ਨਹੀਂ ਲਾਈ, ਆਪ ਆਪਣੇ ਹੱਥੀ ਮੈਨੂੰ ਖਾਣਾ ਪੀਣਾ ਦਿੰਦਾ ਹਾਂ।
ਕਰਤ ਰਹੋ ਮੈਂ ਨਿਕਟ ਰਖਾਏ,
ਹਰ ਵੇਲੇ ਨੂੰ ਮੈਂ ਆਪਣੇ ਕੋਲ ਰੱਖਦਾ, ਆਪਣੀਆਂ ਅੱਖਾਂ ਕੋਲੇ ਨਹੀਂ ਰੱਖਦਾ।
ਫੇਰ ਤਮਾਸ਼ ਦਿਖਾਵੇ,
ਮਹਾਰਾਜ ਵਰਗਾ ਤਾਂ ਸ਼ਿਕਾਰੀ ਬਾਜ ਨਹੀਂ ਕੋਈ ਹੋਣਾ, ਇਹ ਤਾਂ ਬੜੇ ਕਮਾਲ ਦਾ ਸ਼ਿਕਾਰ ਖੇਡਦਾ ਹੈ।
ਖੱਗ ਚਪਟੇ ਉਹਨੇ ਬਚ ਜਾਏ,
ਮਹਾਰਾਜ ਜਿਸ ਪੰਛੀ ਨੂੰ ਚਪਟ ਮਾਰਦਾ ਉਹ ਪੰਛੀ ਦੇ ਕੋਲੋਂ ਬਚਦਾ ਨਹੀਂ ਹੈ, ਉਹ ਪੰਛੀ ਮਾਰਿਆ ਜਾਂਦਾ ਹੈ।
ਜੋ ਬਾਜਨ ਕੇ ਗੁਣ ਸਭ ਧਾਰਤ,
ਕਿਸੇ ਬਾਜ ਵਿਚ ਗੁਣ ਹੁੰਦੇ ਨੇ ਨਾ ਬਾਜਾਂ ਦੇ, ਉਹ ਸਾਰੇ ਗੁਣ ਇਸ ਬਾਗ ਦੇ ਵਿਚ ਹਨ।
ਕਰ ਤਾਰੀਫ ਮੈਂ ਕਿਤਕ ਸੁਣਾਓ,
ਮਹਾਰਾਜ ਦੀ ਮੈਂ ਕਿੰਨੀ ਕ ਤਾਰੀਫ ਕਰਕੇ ਸੁਣਾਵਾਂ, ਇਹਦੇ ਕਿੰਨੇ ਕ ਗੁਣ ਵਰਣਨ ਕਰਕੇ ਸੁਣਾਵਾਂ।
ਇਸ ਬਾਸਰ ਮੈਂ ਵਿਸਾ ਕਰ,
ਰਾਤ ਦਿਨ ਇਹਨੂੰ ਆਪਣੇ ਕੋਲ ਰੱਖਦਾ, ਇਹਦਾ ਵਿਸਾ ਨਹੀਂ ਕਰਦਾ।
ਰਾਖੋ ਨੀਤੀ ਨਿਕਟ ਬਿਠਾਏ,
ਹਰ ਵੇਲੇ ਨੂੰ ਆਪਣੇ ਕੋਲ ਬਿਠਾ ਕੇ ਰੱਖਦਾ ਹਾਂ।
ਸੁਨਤ ਬਾਜ ਗਨ ਸਤਿਗੁਰ ਬੋਲੇ, ਪਿਆਰੀ ਵਸਤੂ ਗੁਰੂ ਅਰਪੰਤ।
ਸਤਨਾਮ ਸ੍ਰੀ ਸਤਿਗੁਰੂ ਜੀ, ਪਰਖਣ ਬੜੀ ਛੇਤੀ ਲੱਗ ਪੈਂਦੇ, ਪਰਖਦੇ ਨੇ, ਵੇਖਦੇ ਨੇ ਕਿੰਨੀ ਕੁ ਭਾਵਨਾ ਹੈ। ਸਤਿਗੁਰੂ ਇਹਦੇ ਅੰਦਰੋਂ ਮੋਹ ਤੋੜਨਾ ਚਾਹੁੰਦੇ ਸੀ, ਬਾਜ ਵਾਲੇ ਦਾ ਮੋਹ ਬੜਾ ਸੀ, ਸਤਿਗੁਰੂ ਮੋਹ ਕੱਟਣਾ ਚਾਹੁੰਦੇ ਸਨ। ਤੇ ਗਰੀਬਨ ਬਾਜ ਪਾਤਸ਼ਾਹ ਕਹਿੰਦੇ, ਫਤੂਈ ਜੀ ਜਿਹੜੀ ਪਿਆਰੀ ਵਸਤੂ ਹੋਵੇ ਨਾ, ਆਪਣੇ ਆਪ ਨੂੰ ਬੜੀ ਪਿਆਰੀ ਲੱਗਦੀ ਹੋਵੇ ਤੇ ਗੁਰੂ ਨੂੰ ਭੇਟ ਕਰ ਦੇਈਦੀ ਹੈ। ਜਿਹੜੀ ਵਸਤੂ ਆਪ ਨੂੰ ਬੜੀ ਪਿਆਰੀ ਹੋਵੇ ਨਾ, ਉਹ ਵਸਤੂ ਤਾਂ ਗੁਰੂ ਨੂੰ ਅਰਪਣ ਕਰ ਦੇਣੀ ਚਾਹੀਦੀ ਹੈ।
ਜਿਸ ਕੋ ਫਲ ਅਤਿਸ਼ੈ ਹੋਏ ਪ੍ਰਾਪਤ,
ਉਹਦਾ ਬੜਾ ਵੱਡਾ ਫਲ ਪ੍ਰਾਪਤ ਹੁੰਦਾ ਹੈ।
ਜਾਂ ਤੇ ਹਮਕੋ ਦਿਓ ਸੰਤ,
ਕਰਕੇ ਇਹ ਵਸਤੂ ਤਾਂ ਤੂੰ ਸਾਨੂੰ ਭੇਟ ਕਰ ਦੇ।
ਕਰੇ ਅਖੇਰ ਸੰਗ ਅਵਿਸ
ਕੇ, ਇਹਦੇ ਨਾਲ ਸ਼ਿਕਾਰ ਖੇਡਿਆ ਕਰਾਂਗੇ। ਸਤਿਗੁਰਾਂ ਨੂੰ ਕੋਈ ਬਾਜਾਂ ਦੀ ਕਮੀ ਸੀ? ਪਤਾ ਨੀ ਕਿੰਨੇ ਕਿੰਨੇ ਕੀਮਤੀ ਬਾਗ ਸਨ, ਇਹ ਤਾਂ ਲੀਲਾ ਸੀ ਸਤਿਗੁਰਾਂ ਦੀ। ਕਹਿੰਦੇ ਇਹ ਬਾਗ ਸਾਨੂੰ ਭੇਟ ਕਰਦੇ, ਅਸੀਂ ਇਹਦੇ ਨਾਲ ਸ਼ਿਕਾਰ ਖੇਡਿਆ ਕਰਾਂਗੇ।
ਗੁਣ ਜੇ ਤਕ ਬਰਨੰਤ,
ਜਿੰਨੇ ਗੁਣ ਤੂੰ ਇਹਦੇ ਦੱਸਦਾ, ਇਹਦੇ ਗੁਣ ਅਸੀਂ ਵੇਖਾਂਗੇ।
ਕਿਮ ਝਪਟਤ ਹੈ ਬਦੋ ਬੇਅੰਗਮ,
ਅਸੀਂ ਦੇਖਦੇ ਹਾਂ ਕਿਵੇਂ ਕਿਸੇ ਬਾਗ ਤੇ ਕਿਸੇ ਪੰਛੀ ਤੇ ਝਪਟ ਮਾਰਦਾ।
ਕਿਮ ਕਰ ਬੇਗ ਉਡਤ ਪਕਰੰਤ,
ਕਿਵੇਂ ਵੇਗ ਨਾਲ ਉੱਡਦਾ, ਕਿਵੇਂ ਕਿਸੇ ਪੰਛੀ ਨੂੰ ਪਕੜਦਾ, ਉਹ ਅਸੀਂ ਵੇਖਾਂਗੇ।
ਸੁਣਤ ਫਤੂਈ ਅਰਜ਼ ਗੁਜ਼ਾਰੇ,
ਸਤਿਗੁਰਾਂ ਨੇ ਬਚਨ ਕਹੇ ਸੁਣ ਕੇ ਅੱਗੋਂ ਫਤੂਈ ਬੋਲਿਆ,
ਸ਼੍ਰੀ ਪ੍ਰਭੂ ਮੁਝ ਤੇ ਦਿਓ ਨਾ ਜਾਏ।
ਕਹਿਣ ਲੱਗਾ, ਹੇ ਪ੍ਰਭੂ ਜੀ, ਇਹ ਬਾਜ ਨੀ ਮੇਰੇ ਕੋਲੋਂ ਦਿੱਤਾ ਜਾਣਾ, ਮੈਂ ਨੀ ਇਹ ਬਾਜ ਤੁਹਾਨੂੰ ਦੇ ਸਕਣਾ।
ਅਬਕ ਪ੍ਰੇਮ ਹੈ ਇਸ ਮੈਂ ਮਨ ਕੋ,
ਮਹਾਰਾਜ ਮੇਰੇ ਮਨ ਚ ਇਹਦੇ ਨਾਲ ਪਿਆਰ ਹੀ ਬੜਾ, ਮੈਂ ਇਹਨੂੰ ਕਿਵੇਂ ਛੱਡਾਂ, ਇਹਦੇ ਨਾਲ ਮੇਰੀ ਬਹੁਤ ਭਾਰੀ ਮਮਤਾ ਹੈ।
ਮੈਂ ਦਿਆਲੂ ਮੈਂ ਕਰੂੰ ਕਦਾ,
ਮੈਂ ਤਾਂ ਇਹਨੂੰ ਕਦੇ ਆਪਣੇ ਤੋਂ ਵੱਖਰਾ ਨਹੀਂ ਕਰ ਸਕਦਾ।
ਦੇਸ਼ ਵਿਦੇਸ਼ਨ ਸਗਰੀ ਦਿਸ਼ਤੇ, ਤੁਮ ਤੋ ਬਸ ਚਲੀ ਗਾਨੇ ਆਏ।
ਮਹਾਰਾਜ ਤੁਹਾਡੇ ਕੋਲ ਕਿਹੜਾ ਕੋਈ ਕਮੀ, ਦੇਸ਼ਾਂ ਵਿਦੇਸ਼ਾਂ ਤੋਂ ਚਾਰੇ ਪਾਸਿਓਂ ਤੁਹਾਡੇ ਕੋਲ ਵਸਤੂਆਂ ਚੱਲ ਕੇ ਆਉਂਦੀਆਂ ਨੇ।
ਮੁਝ ਟਿਗ ਤੋ ਇੱਕ ਇਹੀ ਬਾਜ ਹੈ, ਪ੍ਰਿਆ ਮਨ ਕੋ ਮੈਂ ਰੱਖੋ ਬਣਾਏ।
ਮਹਾਰਾਜ ਮੇਰੇ ਕੋਲ ਤਾਂ ਇਹੀ ਇੱਕ ਬਾਜ ਹੀ ਹੈ ਨਾ, ਤੁਹਾਡੇ ਕੋਲ ਤੇ ਹਜ਼ਾਰਾਂ ਵਸਤੂਆਂ ਨੇ। ਮਹਾਰਾਜ ਮੇਰੇ ਕੋਲ ਤਾਂ ਇਹੀ ਇੱਕ ਪਿਆਰਾ ਬਾਜ ਹੈ, ਤੇ ਮੈਂ ਇਹ ਕਿਵੇਂ ਆਪ ਜੀ ਨੂੰ ਦੇ ਦਿਆਂ, ਕਿਵੇਂ ਆਪ ਜੀ ਨੂੰ ਭੇਟ ਕਰ ਦਿਆਂ।
ਸ੍ਰੀ ਗੁਰ ਲੱਕੀ ਕਿਰਪਨ ਏ ਮਨ ਕੋ,
ਮਹਾਰਾਜ ਜੀ ਨੇ ਵੇਖਿਆ ਵੀ ਹੈ ਤਾਂ ਚੰਗਾ ਸ਼ਾਹੂਕਾਰ ਵਿਖਾਵਾ ਚੰਗਾ ਕੀਤਾ, ਪਰ ਹੈ ਇਹ ਮਨ ਦਾ ਕਿਰਪਨ, ਹੈ ਇਹ ਮਨ ਦਾ ਕੰਜੂਸ।
ਕਰਿਓ ਬਚਨ ਤਿਸ ਕੋ ਤਤਕਾਲ,
ਮਹਾਰਾਜ ਜੀ ਫਿਰ ਬੋਲੇ ਕਹਿਣ ਲੱਗੇ,
ਜੇ ਗੁਰ ਉਚਿਤ ਵਸਤ ਕੁਛ ਹੋਵੇ, ਸੋ ਪਹੁੰਚੇਗੀ ਆਏ ਉਤਾਲ।
ਮਹਾਰਾਜ ਨੇ ਸੁਭਾਵਕ ਹੀ ਕਿਹਾ, ਕਹਿੰਦੇ ਫਤੂਈ ਜੀ, ਜਿਹੜੀ ਵਸਤੂ ਗੁਰੂ ਦੇ ਉਚਿਤ ਹੁੰਦੀ ਹੈ, ਉਹ ਗੁਰੂ ਕੋਲ ਆਪੇ ਪਹੁੰਚ ਜਾਏਗਾ। ਜਿਹੜੀ ਵਸਤੂ ਗੁਰੂ ਦੇ ਯੋਗ ਹੈ, ਗੁਰੂ ਦੇ ਉਚਿਤ ਹੈ, ਉਹ ਵਸਤੂ ਸਤਿਗੁਰਾਂ ਕੋਲ ਬੜੀ ਛੇਤੀ ਆ ਪਹੁੰਚਦੀ ਹੈ।
ਮੈਂ ਦੇਵਨ ਕੋ ਆਪ ਜਸ ਲੇਵਨ ਸੋ ਪ੍ਰਾਪਤੀ ਉਸ ਵਿਸਾਲ।
ਕਹਿੰਦੇ ਉਹ ਦੇਵਨ ਦੇ ਨਾਲ ਆਪ ਜਸ ਨਹੀਂ ਲੈਂਦੇ, ਉਹ ਸਗੋਂ ਪ੍ਰਾਪਤ ਹੋ ਜਾਂਦੀ ਹੈ, ਗੁਰੂ ਨੂੰ ਤਾਲ ਬੜੀ ਛੇਤੀ ਨਾਲ ਮਿਲ ਜਾਂਦੀ ਹੈ।
ਮੂਰਖ ਫਤੂਹੀ ਲਖ ਨਾ ਸਕੈ,
ਕਹਿੰਦੇ ਮੂਰਖ ਫਤੂਹੀ ਸਤਿਗੁਰਾਂ ਦੀ ਭੇਦ ਨੂੰ ਮਹਿਮਾ ਨੂੰ ਲੱਖ ਨਹੀਂ ਸਕਿਆ।
ਕਰ ਅਬ ਬੰਧਨ ਉੱਠਤਾ ਵਿਚਾਲ,
ਇਹਨੇ ਮੱਥਾ ਟੇਕਿਆ ਤੇ ਉੱਠ ਕੇ ਟੁਰ ਪਿਆ।
ਪਾਮਨ ਭੰਗ ਮੇਰਾ ਸੁਗੁਰ ਸੰਗ,
ਮਨ ਭੰਗ ਹੋ ਗਿਆ ਇਹਦਾ ਵੀ ਗੁਰੂ ਸਾਹਿਬ ਨਾਲ ਪ੍ਰੇਮ ਨਹੀਂ ਬਣਿਆ। ਮੈਂ ਤਾਂ ਆਇਆ ਸੀ ਵੀ ਸਤਿਗੁਰਾਂ ਨਾਲ ਪ੍ਰੇਮ ਬਣੇਗਾ, ਸ਼ਿਕਾਰ ਖੇਡਣ ਜਾਵਾਂਗੇ, ਪਰ ਇੱਥੇ ਤਾਂ ਹੋਰ ਹੀ ਗੱਲ ਬਣ ਗਈ ਹੈ।
ਮੁੜ
ਕੇ ਬਾਹਰ ਵੀ ਨਹੀਂ ਗਿਆ, ਸ਼ਿਕਾਰ ਖੇਡਣ ਵੀ ਨਹੀਂ ਗਿਆ ਤੇ ਵਾਪਸ ਆਪਣੇ ਘਰ ਮੁੜ ਕੇ ਆ ਗਿਆ।
ਅੱਡੇ ਪਰ ਬਾਜ ਬਿਠਾਏ,
ਜਾ ਕੇ ਆਪਣੇ ਅੱਡੇ ਤੇ ਬਾਜ ਬਿਠਾਇਆ।
ਆਪ ਮੰਚ ਪਰ
ਬਾਜ ਦਾ ਅੱਡਾ ਹੁੰਦਾ ਬਣਿਆ ਹੋਇਆ, ਉਹਦੇ ਤੇ ਬਿਠਾ ਦਿੱਤਾ, ਆਪ ਪਲੰਘ ਤੇ ਬੈਠ ਗਿਆ।
ਚਿਤਵਤ ਚਿਤ ਕਰ ਜਾਚਨ ਕੀਨ ਗੁਰ ਜਾਚਨ ਕੀਨਤ,
ਫਿਰ ਮਨ ਚ ਸੋਚਣ ਲੱਗਾ ਕਿ ਸਤਿਗੁਰਾਂ ਨੇ ਮੇਰੇ ਕੋਲੋਂ ਇਹ ਬਾਜ ਮੰਗਿਆ।
ਪ੍ਰਿਆ ਮਨ ਕੋ ਕਿਵ ਦਿਓ ਨਾ ਜਾਏ,
ਮੈਨੂੰ ਇਹ ਪਿਆਰਾ ਹੀ ਇੰਨਾ, ਮੈਂ ਕਿਵੇਂ ਦੇ ਦਿੰਦਾ ਗੁਰੂ ਸਾਹਿਬ ਨੂੰ, ਇਹ ਬਾਜ ਮੇਰੇ ਕੋਲੋਂ ਨਹੀਂ ਦੇ ਹੋਣਾ।
ਕਰ ਪਰ ਮੈਂ ਬਿਠਾਏ ਕਰ ਗਮਨਿਓ,
ਮੈਂ ਹੱਥ ਤੇ ਬਿਠਾ ਕੇ ਬਾਜ ਗੁਰੂ ਸਾਹਿਬ ਕੋਲ ਗਿਆ ਸੀ।
ਮੈਂ ਨੀਕੀ ਇਹ ਤਿਨੋ ਦਿਖਾਏ,
ਇਹ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗੀ, ਮੇਰੇ ਵਾਸਤੇ ਵੀ ਇਹ ਗੱਲ ਚੰਗੀ ਨਹੀਂ, ਮੈਂ ਬਾਜ ਵਿਖਾਣ ਲਈ ਤੁਰ ਪਿਆ ਤੇ ਉਹਨਾਂ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ।
ਹਿਰਦੈ ਵਿਚਾਰਤ ਬਾਜ ਨਿਆਰਤ,
ਇਹ ਤਾਂ ਆਪਣੇ ਮਨ ਚ ਸੋਚੀ ਜਾਂਦਾ ਫਤੂਹੀ ਤੇ ਆਪਣੇ ਬਾਜ ਵੱਲ ਵੇਖੀ ਜਾਂਦਾ, ਅੱਡੇ ਤੇ ਬਿਠਾਇਆ ਬਾਜ, ਉਹਦੇ ਵੱਲ ਵੇਖੀ ਜਾ ਰਿਹਾ।
ਇੱਕ ਰੇਸ਼ਮ ਡੋਰਾ ਤਿਸ ਪਾਸ,
ਉਸੇ ਬਾਜ ਦੇ ਕੋਲ ਇੱਕ ਰੇਸ਼ਮ ਦੀ ਡੋਰ ਪਈ ਹੋਈ ਸੀ, ਜਿਹਦੇ ਨਾਲ ਪੈਰ ਬੰਨੀ ਦਾ, ਉਹ ਰੇਸ਼ਮ ਦੀ ਡੋਰ ਉਸ ਬਾਜ ਕੋਲ ਖੁੱਲੀ ਪਈ ਹੋਈ ਸੀ।
ਗੈਸ ਚੁੰਚ ਮੈਂ ਨਿਕਲ ਗਏ, ਤਬ
ਇਹ ਬੈਠਾ ਵੇਖ ਰਿਹਾ ਸੀ ਕਿ ਬਾਜ ਨੇ ਉਹ ਜਿਹੜੀ ਰੇਸ਼ਮ ਦੀ ਡੋਰ ਸੀ ਨਾ, ਉਹ ਚੁੰਜ ਵਿੱਚ ਲੈ ਕੇ ਉਹ ਬਾਜ ਨੇ ਸਾਰੀ ਰੇਸ਼ਮ ਦੀ ਡੋਰ ਅੰਦਰ ਨਿਗਲ ਲਈ।
ਇੱਕ ਤਪਤੂਈ ਰਹੇਗਾ ਤਾਤ,
ਫਤੂਈ ਵੇਖਦਾ ਹੀ ਰਹਿ ਗਿਆ, ਉਹਦੇ ਰੋਕਦਿਆਂ ਰੋਕਦਿਆਂ ਉਹ ਜਿਹੜੀ ਬਾਜ ਨੇ ਜਿਹੜੀ ਉਹ ਚੁੰਜ ਦੇ ਵਿੱਚ ਲਈ ਹੋਈ ਸੀ ਰੇਸ਼ਮ ਦੀ ਡੋਰੀ, ਉਹ ਸਾਰੀ ਨਿਗਲ ਕੇ ਅੰਦਰ ਖਿੱਚ ਕੇ ਲੈ ਗਿਆ।
ਤੂਰਨ ਕਰਤੀ ਹੋ ਗੈਤ ਰਿਓ ਤੇ ਮੈਂ ਬਚਾਓ ਹੋਇਓ ਪਛਤਾਤ,
ਬੜੀ ਕਾਲ ਕੀਤੀ ਫਤੂਈ ਨੇ ਵੀ ਛੇਤੀ ਨਾਲ ਉਹ ਡੋਰ ਬਾਹਰ ਕੱਢ ਦਿਆਂ, ਪਰ ਇਹਦੀ ਕਾਲ ਨੇ ਕੋਈ ਕੰਮ ਨਹੀਂ ਕੀਤਾ, ਆਖਰਕਾਰ ਉਹ ਜਿਹੜੀ ਡੋਰ ਸੀ ਰੇਸ਼ਮ ਦੀ ਉਹ ਬਾਜ ਨੇ ਪੇਟ ਵਿੱਚ ਨਿਗਲ ਲਈ।
ਅੰਤਰ ਗਯੋ ਬਿਹਾਲ ਪਯੋ ਤਬ,
ਜਦੋਂ ਰੇਸ਼ਮ ਦੀ ਡੋਰ ਉਸ ਬਾਜ ਦੇ ਅੰਦਰ ਚਲੀ ਗਈ, ਸੰਘ ਚ ਫਸ ਗਈ, ਤੇ ਜਿਹੜਾ ਬਾਜ ਉਹ ਬੇਹਾਲ ਹੋ ਗਿਆ, ਉਹਦੇ ਸਾਹ ਰੁਕਣ ਲੱਗੇ।
ਲੋਟ ਪੋਟ ਦੁੱਖ ਤੇ ਜਿਮਨਾਤ,
ਲੋਟ ਪੋਟ ਹੋਣ ਲੱਗ ਪਿਆ ਬਾਜ ਉਸ ਵੇਲੇ, ਕਦੇ ਸੱਜੇ ਹੋਵੇ ਕਦੇ ਖੱਬੇ ਹੋਵੇ, ਡਿੱਗ ਡਿੱਗ ਪੈਣ ਲੱਗਾ। ਸਮਝ ਲਿਆ ਫਤੂਹੀ ਨੇ ਕਿ ਬਸ ਸਮਝ ਲੋ ਹੁਣ ਤਾਂ ਇਹ ਬਾਜ ਮਰਿਆ ਹੀ ਜਾਣੋ।
ਕਨੇ ਉਪਾਵਨ ਕਰਤ ਫਤੂਹੀ,
ਬੜੇ ਉਪਾਅ ਕਰਦਾ, ਬਥੇਰੇ ਸਿਰ ਤੇ ਹੱਥ ਮਾਰਦਾ ਬਾਜ ਦੇ ਕਿ ਉਹ ਡੋਰ ਬਾਹਰ ਨਿਕਲ ਆਵੇ, ਪਰ ਉਹ ਡੋਰ ਬਾਹਰ ਨੀ ਨਿਕਲ ਰਹੀ, ਅੰਦਰ ਹੀ ਜਾ ਕੇ ਫਸ ਗਈ ਹੈ।
ਬਾਜ ਜਿਵੇਂ ਪ੍ਰਾਣ ਨਾ,
ਇਹ ਤਾਂ ਬਾਜ ਹੋ ਗਿਆ ਸਮਝ ਲੋ ਵੀ ਜਿਵੇਂ ਬਾਜ ਦੇ ਪ੍ਰਾਣ ਨਿਕਲ ਗਏ ਹੋਣ।
ਜਾਤ ਹੱਥ ਤੇ ਮ੍ਰਿਤਕ ਹੋਰੇ ਅਬ,
ਇਹਨੇ ਸੋਚਿਆ ਫਤੂਹੀ ਨੇ ਕਿ ਬਾਜ ਹੁਣ ਹੱਥੋਂ ਚਲਾ ਗਿਆ, ਇਹ ਤਾਂ ਮਰ ਗਿਆ, ਇਹਦੀ ਤਾਂ ਮੌਤ ਹੋ ਗਈ, ਇਹ ਤਾਂ ਹੁਣ ਸਮਝ ਲੋ ਹੱਥੋਂ ਚਲਾ ਗਿਆ।
ਗੁਰਗਾਥਾ ਮਨ ਮੈਂ ਤਬ ਆਨ,
ਤੇਰੇ ਨੂੰ ਗੁਰੂ ਸਾਹਿਬ ਦਾ ਖਿਆਲ ਆ ਗਿਆ, ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਆ ਗਏ।
ਦੇਵੋ ਤਿਨੈ ਮਰਨੇ ਅਬ ਲਾਗਿਓ, ਬਨੋ ਸੁਮੁਖ ਤਿਨ ਬਾਕ ਸਮਾਨ,
ਸੋਚਿਆ ਵੀ ਮਰਨ ਤਾਂ ਲੱਗਾ ਹੀ ਹੈ, ਬਾਜ ਮੈਂ ਜਾ ਕੇ ਗੁਰੂ ਸਾਹਿਬ ਨੂੰ ਹੀ ਦੇ ਦਿਆਂ, ਘੱਟੋ ਘੱਟ ਗੁਰੂ ਵੱਲੋਂ ਤਾਂ ਖਰਾ ਰਵਾਂਗਾ, ਉਦਾਂ ਵੀ ਤਾਂ ਮਾਰੀ ਜਾਣਾ ਇਹਨੇ, ਤੇ ਸੋਚਿਆ ਵੀ ਪਹਿਲਾਂ ਤਾਂ ਨਾ ਕਰ ਆਇਆ ਹੁਣ ਮਰ ਚੱਲਿਆ, ਤੇ ਮਰਨ ਤੋਂ ਪਹਿਲਾਂ ਮੈਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਦੇ ਆ, ਘੱਟੋ ਘੱਟ ਗੁਰੂ ਦੇ ਸਨਮੁਖ ਹੋ ਕੇ ਬਣਿਆ ਰਹਾਂਗਾ।
ਹੁਣ ਮਰ ਜਾਏ ਰਹਿ ਕੈ ਜੀਵਤ,
ਕਹਿੰਦੇ ਉੱਥੇ ਗੁਰੂ ਸਾਹਿਬ ਨੂੰ ਭੇਟ ਕਰਦੇ ਆ ਜਾ ਕੇ, ਉੱਥੇ ਮਰ ਜਾਏ ਚਾਹੇ ਜੀਵਦਾ ਰਹਿ ਜੇ, ਤਾਂ ਗੁਰੂ ਸਾਹਿਬ ਦੀ ਕਲਾ ਹੈ।
ਉਤਰੇ ਦੋਸ਼ ਕੀਨੇ ਅਗਿਆਨ,
ਮੈਂ ਦੋਸ਼ ਕੀਤਾ ਅਗਿਆਨ ਪੁਣੇ ਚੋਂ ਲੱਥ ਜਾਏਗਾ, ਮੈਂ ਇਹ ਬਾਜ ਇੱਕ ਵਾਰੀ ਸਤਿਗੁਰਾਂ ਨੂੰ ਭੇਟ ਕਰਦਿਆਂ ਮਰਨ ਲੱਗਾ, ਮੇਰੇ ਕੋਲ ਤਾਂ ਇਹਨੇ ਮਾਰੀ ਜਾਣਾ। ਗੁਰੂ ਸਾਹਿਬ ਨੂੰ ਭੇਟ ਕਰਨ ਤੋਂ ਬਾਅਦ ਇਹ ਮਰੇ ਭਾਵੇਂ ਜੀਵੇ, ਮੇਰਾ ਜਿਹੜਾ ਦੋਸ਼ ਹੈ, ਜਿਹੜਾ ਮੈਂ ਨਾ ਕਰਕੇ ਦੋਸ਼ ਕਮਾਇਆ, ਉਹ ਦੋਸ਼ ਮੇਰੇ ਸਿਰ ਤੋਂ ਉਤਰ ਜਾਏਗਾ।
ਜਿਹਨੂੰ ਨਾ ਮਾਨਿਓ ਮੈਂ ਗੁਰ ਕੋ ਤਵ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਨਹੀਂ ਮੰਨਿਆ,
ਕਿਦੋਂ ਭਇਓ ਅਪਰਾਧ ਸੋ ਸੋਏ,
ਲੱਗਦਾ ਉਹੀ ਅਪਰਾਧ ਕਰਕੇ ਮੈਨੂੰ ਇਹ ਫਲ ਮਿਲਿਆ ਕਿ ਬਾਜ ਮਰਨ ਲੱਗਾ।
ਦੇਨੋ ਉਚਿਤ ਉਤੋਂ ਮੈਂ ਦੀਏ ਨਾ,
ਇਹ ਬਾਜ ਸਤਿਗੁਰਾਂ ਨੂੰ ਦੇਣਾ ਉਚਿਤ ਸੀ, ਪਰ ਮੈਂ ਇਹ ਬਾਜ ਸਤਿਗੁਰਾਂ ਨੂੰ ਦੇ ਨਹੀਂ ਸਕਿਆ,
ਤੇ ਦਸ਼ਾ ਬਾਜ ਆਤੇ ਹੋਏ,
ਇਸੇ ਕਰਕੇ ਇਸ ਬਾਜ ਦੀ ਇਹ ਹਾਲਤ ਹੋਈ, ਇਸ ਬਾਜ ਦੀ ਇਹ ਜਿਹੜੀ ਦਸ਼ਾ ਹੋਈ ਹੈ ਇਸੇ ਕਰਕੇ ਹੋਈ ਹੈ।
ਵਿਚਾਰਤ ਤੁਰਤ ਤੁਰੰਗ ਚੜ,
ਇਦਾਂ ਫਤੂਈ ਨੇ ਆਪਣੇ ਮਨ ਚ ਵਿਚਾਰ ਕੀਤੀ, ਭੱਜ ਕੇ ਘੋੜੇ ਤੇ ਸਵਾਰ ਹੋਇਆ,
ਕਰ ਚਲਿਓ ਬਿਲਮ ਤੋਂ ਖੋਏ,
ਬਾਜ ਨੇ ਚੁੱਕਿਆ ਤੇ ਬਿਨਾਂ ਦੇਰੀ ਤੋਂ ਘੋੜੇ ਤੇ ਸਵਾਰ ਹੋ ਕੇ ਉਸ ਬਾਜ ਬਿਹਾਲ ਸੀ, ਮਰਨ ਦੇ ਕੰਢੇ ਪਹੁੰਚਿਆ ਹੋਇਆ ਸੀ, ਉਹਨੂੰ ਨਾਲ ਲੈ ਕੇ ਸਤਿਗੁਰਾਂ ਵੱਲ ਛੇਤੀ ਪਹੁੰਚਿਆ।
ਗੁਰੂ ਨਿਕਟ ਸੋ,
ਸਤਿਗੁਰਾਂ ਦੇ ਕੋਲ ਬੜੀ ਛੇਤੀ ਨਾਲ ਪਹੁੰਚਿਆ ਫਤੂਹੀ ਚੱਲ ਕੇ।
ਦੀਨ ਮਨਾ ਚਿਤ ਲਾਜ ਪਰੋਏ,
ਮਨ ਬੜਾ ਦੀਨ ਹੈ ਤੇ ਸ਼ਰਮ ਦੇ ਨਾਲ ਸਿਰ ਝੁਕਿਆ ਵੀ ਹੋਇਆ, ਸ਼ਰਮਿੰਦਾ ਵੀ ਹੈ ਸਤਿਗੁਰਾਂ ਦੇ ਸਾਹਮਣੇ ਆਇਆ।
ਬਾਜ ਬਿਠਾਏ ਗੁਰੂ ਕੇ ਆਗੇ,
ਬਾਜ ਲਿਆ ਕੇ ਜਿਹੜਾ ਉਸ ਵੇਲੇ ਬਿਮਾਰ ਹੋਇਆ ਹੋਇਆ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਲਿਆ ਕੇ ਰੱਖਿਆ।
ਕਰ ਜੋੜੇ ਜੁਗ ਬਿਨਾ ਬਖਾਨ,
ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਮਹਾਰਾਜ ਇਹ ਰਾਵਰ ਤੋਂ ਅਬ ਲੀਜੈ ਨਿਜ ਚੀਜਾ ਸਵਧਾਨ।
ਬਾਜ ਸਤਿਗੁਰਾਂ ਕੋਲ ਰੱਖ ਕੇ ਨਾ ਬਿਠਾ ਕੇ ਮਹਾਰਾਜ ਜੀ ਦੇ ਕੋਲ ਕਹਿੰਦਾ, ਪਾਤਸ਼ਾਹ ਆ ਬਾਜ ਹੁਣ ਤੁਹਾਡਾ ਹੈ, ਇਹਨੂੰ ਆਪਣਾ ਬਣਾ ਕੇ ਰੱਖੋ, ਇਹਨੂੰ ਮਹਾਰਾਜ ਹੁਣ ਆਪਣਾ ਕਰਕੇ ਰੱਖੋ, ਇਹ ਹੁਣ ਤੁਹਾਡਾ ਹੈ।
ਬਾਕ ਨਾ ਮਾਨਿਓ ਭਇਓ ਦੋਸ਼ ਬਦ,
ਮਹਾਰਾਜ ਮੈਂ ਤੁਹਾਡਾ ਬਚਨ ਨਹੀਂ ਮੰਨਿਆ, ਇਹ ਬੜਾ ਵੱਡਾ ਦੋਸ਼ ਮੇਰੇ ਮੱਥੇ ਤੇ ਲੱਗਾ ਹੈ।
ਅਬ ਬਖਸ਼ੋ ਕਿਰਪਾ ਨਿਦਾਨ,
ਇਹ ਕਿਰਪਾ ਨਿਦਾਨ ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆ, ਮੈਨੂੰ ਬਖਸ਼ ਲਵੋ।
ਭੂਲਨ ਹਾਰ ਸਦਾ ਇਹ ਪ੍ਰਾਨੀ, ਬਖਸ਼ਨ ਹਾਰ ਆਪ ਮਹਾਨ।
ਪ੍ਰਾਣੀਏ ਜੀਵ ਸਦਾ ਹੀ ਭੁੱਲਣ ਹਾਰ ਹੈ ਤੇ ਤੁਸੀਂ ਸਦਾ ਹੀ ਬਖਸ਼ਣ ਹਾਰ ਹੋ ਸਵਾਮੀ ਜੀ, ਤੁਹਾਡਾ ਬਿਰਧ ਹੈ ਸਦਾ ਬਖਸ਼ ਲੈਣਾ।
ਕਹਾ ਪਇਓ ਤਰ ਸਤਿਗੁਰ ਦੂਜਿਓ,
ਮਹਾਰਾਜ ਜੀ ਪੁੱਛਣ ਲੱਗੇ, ਭਾਈ ਫਤੂਹੀ ਕੀ ਹੋ ਗਿਆ? ਸਤਿਗੁਰੂ ਜਾਣੀ ਜਾਣ ਜਾਣਦੇ ਤਾਂ ਸਨ, ਫਿਰ ਵੀ ਅਣਜਾਣ ਜੇ ਬਣੇ, ਪੁੱਛਦੇ ਫਤੂਹੀ ਕੀ ਹੋਇਆ?
ਫਤੂਹੀ ਸਕਲ ਬਸਾਏ,
ਸੁਣ ਕੇ ਫਤੂਹੀ ਨੇ ਸਾਰਾ ਕੁਝ ਦੱਸਿਆ, ਕਹਿਣ ਲੱਗਾ,
ਤੁਮ ਠੀਕ ਤੇ ਮੈਂ ਜਾਏ ਬਿਛਾਏ, ਰੇਸ਼ਨ ਡੋਰ ਗਏ ਲੰਘਾਏ।
ਮਹਾਰਾਜ ਮੈਂ ਤੁਹਾਡੇ ਕੋਲੋਂ ਬਾਜ ਘਰ ਜਾ ਕੇ ਲਿਆ ਕੇ ਬਿਠਾਇਆ ਅੱਡੇ ਤੇ, ਉਥੇ ਨੇ ਬੈਠੇ ਨੇ ਰੇਸ਼ਮ ਦੀ ਡੋਰ ਨਿਗਲ ਲਈ, ਰੇਸ਼ਮ ਦੀ ਡੋਰ ਅੰਦਰ ਨਿਗਲ ਕੇ ਲੈ ਗਿਆ।
ਛਿਨ ਭਇਓ ਬਿਹਾਲ ਮਰਨ ਕੋ,
ਸਤ ਛਿਨ ਮਹਾਰਾਜ ਮਰਨ ਵਾਸਤੇ ਬਿਹਾਲ ਹੋ ਗਿਆ ਹੈ।
ਪਹਿਚਾਨਿਓ ਆਨਿਓ ਚਲਾਏ,
ਮੈਂ ਇਹ ਪਹਿਚਾਣ ਕੇ ਵੀ ਮਰ ਤਾਂ ਚੱਲਿਆ ਹੀ ਹੈ, ਗੁਰੂ ਸਾਹਿਬ ਨੂੰ ਜਾ ਕੇ ਭੇਟ ਕਰਦੇ ਆ, ਇਸ ਕਰਕੇ ਮਹਾਰਾਜ ਜੀ ਤੁਹਾਡੇ ਕੋਲ ਲੈ ਕੇ ਆਇਆ ਹਾਂ।
ਜੇ ਚਿਤ ਚੋ ਜਿਵਾਏ ਲਿਓ ਪ੍ਰਭ, ਨਾ ਤੁਰ ਮਰੇ ਨਹੀਂ ਬਿਲਮਾਏ।
ਮਹਾਰਾਜ ਜੇ ਤੁਹਾਡੇ ਚਿੱਤ ਨੂੰ ਚਾਹਵੇ ਤਾਂ ਇਹਨੂੰ ਬਚਾ ਲੋ, ਨਹੀਂ ਤਾਂ ਮਹਾਰਾਜ ਬਿਨਾਂ ਦੇਰੀ ਤੋਂ ਇਹਨੇ ਮਰ ਜਾਣਾ, ਇਹਦੀ ਮੌਤ ਹੋ ਜਾਣੀ ਹੈ।
ਸੁਣ ਸ਼੍ਰੀ ਹਰਗੋਬਿੰਦ ਚੰਦ ਗੁਰ ਆਪਣੇ ਹੱਥ ਬਿਠਾਏ ਬਿਟਾਮਨ ਕੀਨ,
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਜ ਨੂੰ ਚੁੱਕ ਕੇ ਆਪਣੇ ਹੱਥ ਤੇ ਬਿਠਾਇਆ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਸ ਬਾਜ ਨੂੰ ਆਪਣੇ ਹੱਥ ਤੇ ਬਿਠਾਇਆ ਹੈ।
ਕਹਿਤ ਪਏ ਕਿਸ ਕਾਰਨ ਕਰਕੇ ਦੂਰਾ ਬਦਨ ਨਿਗਲ ਤੈ ਲੀਨ,
ਮਹਾਰਾਜ ਜੀ ਉਸ ਬਾਜ ਨੂੰ ਕਹਿਣ ਲੱਗੇ, ਬਾਜ ਨਾਲ ਗੱਲਾਂ ਕਰਨ ਲੱਗੇ, ਕਹਿੰਦੇ ਭਾਈ ਤੂੰ ਆ ਡੋਰਾ ਕਾਹਨੂੰ ਨਿਗਲ ਗਿਆ ਅੰਦਰ, ਰੇਸ਼ਮ ਦਾ ਡੋਰਾ ਉਹ ਤੂੰ ਕਾਹਨੂੰ ਨਿਗਲ ਗਿਆ ਆਪਣੇ ਪੇਟ ਅੰਦਰ, ਕਿਉਂ ਨਿਗਲਿਆ ਹੈ?
ਕਿਮ ਨਿਗਲਿਓ ਕਿਮ ਉਗਲ ਤੁੰਡ ਤੇ, ਸਾਵਧਾਨ ਬਨ ਕੇ ਬਲ ਪੀਨ।
ਕਹਿੰਦੇ ਹੇ ਬਾਜ ਜਿਵੇਂ ਤੂੰ ਡੋਰਾ ਨਿਗਲਿਆ ਨਾ ਅੰਦਰ, ਉਸੇ ਤਰ੍ਹਾਂ ਉਹਨੂੰ ਬਾਹਰ ਕੱਢ ਦੇ, ਉਸੇ ਤਰ੍ਹਾਂ ਉਹਨੂੰ ਬਾਹਰ ਉਗਲ ਕੇ ਕੱਢ ਦੇ, ਔਰ ਸਾਵਧਾਨ ਹੋ ਕੇ ਬਲ ਵਿਚ ਬੈਠ।
ਇਮ ਪੰਤੇ ਇਮ ਪੰਤੇ ਤਾਂ ਛਿਨਹੀ ਮੁਖ ਤੇ, ਰੇਸ਼ਮ ਡੋਰ ਉਗਲ ਕਰ ਦੀਨ।
ਇਸ ਤਰ੍ਹਾਂ ਕਹਿਣ ਦੀ ਦੇਰੀ ਸੀ, ਕਿ ਬਾਜ ਨੇ ਉਹੀ ਰੇਸ਼ਮ ਦਾ ਡੋਰਾ ਆਪਣੇ ਮੂੰਹ ਚੋਂ ਕੱਢ ਕੇ ਬਾਹਰ ਸੁੱਟ ਦਿੱਤਾ। ਜਿਵੇਂ ਨਿਗਲਿਆ ਸੀ ਉਸੇ ਤਰ੍ਹਾਂ ਉਗਲ ਕੇ ਉਹ ਡੋਰਾ ਰੇਸ਼ਮ ਦਾ ਬਾਹਰ ਸੁੱਟ ਦਿੱਤਾ।
ਡੋਰਾ ਪਰਿਓ ਗੁਰੂ ਆਗੇ ਦਵੈ ਕੀਨ ਬਿਲੋਕਨ ਡੋਰ।
ਸਤਿਗੁਰੂ ਜੀ ਦੇ ਅੱਗੇ ਉਹ ਰੇਸ਼ਮ ਦੀ ਡੋਰ ਪਈ, ਉਸਨੇ ਬਾਹਰ ਸੁੱਟ ਦਿੱਤੀ। ਮਹਾਰਾਜ ਜੀ ਦੇ ਅੱਗੇ ਉਹ ਡੋਰ ਪਈ ਹੋਈ ਵੇਖੀ ਹੈ।
ਵਿਦੈ ਫਤੂਈ ਬਿਸਮ ਕਰ ਰਿਓ ਜੁਗਲ ਕਰ ਜੋਰ।
ਫਤੂਈ ਹੈਰਾਨ ਹੋ ਗਿਆ ਵੇਖ ਕੇ ਕਿ ਇਹ ਕਿਸ ਤਰ੍ਹਾਂ ਦੀ ਕਲਾ ਵਰਤੀ ਹੈ। ਹੱਥ ਜੁੜ ਗਏ ਫਤੂਈ ਦੇ, ਦੋਵੇਂ ਹੱਥ ਫਤੂਈ ਨੇ ਜੋੜ ਲਏ।
ਸ੍ਰੀ ਸਤਿਗੁਰ ਸਮਰੱਥ ਤੁਮ ਸਭਿਦ ਸ਼ਕਤ ਵਿਸਾਲ।
ਕਹਿਣ ਲੱਗਾ, ਹੇ ਸਤਿਗੁਰੂ ਜੀ, ਤੁਸੀਂ ਸਮਰੱਥ ਹੋ, ਸਭ ਪ੍ਰਕਾਰ ਕਰਕੇ ਸ਼ਕਤੀਆਂ ਵਿੱਚ ਤੁਸੀਂ ਵਿਸ਼ਾਲ ਹੋ।
ਕਾਰਨ ਅਰਜੀ ਮਾਮ ਨੂੰ ਕਰੋ ਬਾਕ ਕੇ ਨਾਲ।
ਆਪਣੇ ਇੱਕ ਵਾਕ ਨਾਲ ਚਾਹੋ ਤਾਂ ਮਾਰ ਦਿਓ ਤੇ ਚਾਹੇ ਮਰੇ ਹੋਏ ਨੂੰ ਜਿਵਾਲ ਦਿਓ। ਇਹ ਸਮਰੱਥਾ, ਇਹ ਤਾਕਤ ਹੈ ਸਤਿਗੁਰੂ ਤੁਹਾਡੇ ਹੱਥ ਵਿੱਚ ਹੈ।
ਕਰਿਓ ਦੋਸ਼ ਸੋ ਬਖਸ਼ੀਏ ਲੀਜੈ ਬਾਜ ਸੰਭਾਲ।
ਮਹਾਰਾਜ, ਜਿਹੜਾ ਮੈਂ ਦੋਸ਼ ਕੀਤਾ ਉਹ ਬਖਸ਼ ਲਓ ਤੁਹਾਨੂੰ ਨਾ ਕਰਕੇ। ਹੁਣ ਇਹ ਬਾਜ ਤੁਹਾਡਾ, ਇਹਨੂੰ ਤੁਸੀਂ ਆਪਣੇ ਕੋਲ ਸੰਭਾਲੋ।
ਹਿਮ ਕਹਿ ਗਮਨਿਓ ਸਦਨ ਕੋ ਕਰ ਬੰਧਨ ਤਤਕਾਲ।
ਕਹਿ ਕੇ ਫਤੂਈ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਵੰਦਨਾ ਕਰਕੇ ਇਹ ਸਤਿਗੁਰਾਂ ਦੀ ਭਾਵਨਾ ਆਪਣੇ ਹਿਰਦੇ ਚ ਧਾਰਨ ਕਰਕੇ ਗੁਰ ਸ਼ਰਧਾ ਹਿਰਦੇ ਚ ਵਸਾ ਕੇ ਆਪਣੇ ਘਰ ਨੂੰ ਵਾਪਸ ਮੁੜਿਆ। ਇਧਰ ਗਰੀਬ ਨਵਾਜ ਦਇਆ ਨਿਧ ਸਾਹਿਬ ਜੀ ਰਸਤੇ ਚ ਹੋਰ ਅਨੇਕਾਂ ਜੀਵਾਂ ਨੂੰ ਤਾਰਦੇ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਪਹੁੰਚ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।